कहां तुच्छ प्रभु बुद्ध हमारी, भर न सके मेहमा जो तिहारी, हम न सकत कर सिफत तुम्हारी, आप ले हो तुम कथा सुधारी, कहां लगे एहो कीट बखाने, महिमा तोर तू ही प्रभु जाने है, पिता जन्म जिम पूत न पावे, कहां तवन का पीद बतावे, मूक ऊचरे शास्त्र खट, पिंग गिरन चढ़ जाय, अंध लखे बदरो सुने, जो काल कृपा कराए, सुकहु टल गुर सेविए, एहनिस सहज सुबाय, दर्शन पर से गुरु के, जन्म मरण दुख जाय, दर्शन पर से गुरु के, जन्म मरण दुख जाय, सतनाम श्री वाहि गुरु साहिब जियो, तौ पाणा ता त्रिपत अगाई राम, मन थिया ठंडा सब त्रिसन बुझाए राम, तो पाणा ता त्रिपत अगाए राम, मन थिया ठंडा सब त्रिसन बुझाए राम, मन थिया ठंडा चूकी डंजा, पाया बहुत खजाना, सिख सेवक सब पुंचन लगे, ओं सतगुर कै कुर्बाना, निरभउ पै खसम रंग व्राते, जम की त्रास बुझाए, नानक दास सदा संग सेवक, तेरी भगत करौ लिव लाए, पूरी आसा जी मनसा मेरे राम, मोहे निर्गुण जियो सब गुण तेरे राम, सब गुण तेरे ठाकुर मेरे, कित मुख तुद सालाही, गुण अवगुण मेरा किछ ना बिचारिया, बखस लिया खिन माही। नौ निध पाई वजी वादाई, वाजे अनहद तूरे, कहो नानक मैं वार घर पाया, मेरे लाथे जी सगल वसूरे। नौ निध पाई वजी वादाई, वाजे अनहद तूरे, कहो नानक मैं वार घर पाया, मेरे लाथे जी सगल विसूरे। वाहिगुरु जी का खालसा, वाहिगुरु जी की फतेह। साहिब आलम ज्ञान स्वरूप चवर छतर तख्त दे मालिक, जुग जुग अटल, तन तन आदि सतगुरु, श्री गुरु ग्रंथ साहिब महाराज जिया दी अपार बख्शिश हो रही है। अमृत वेला सच नाओ वडियाई विचार दे महावाका अनुसार गुरु शब्द दिया नेमी प्रेमी गुरसिख संगता ने अमृत वेले तो सतगुरु पातशाह जिया दे सफल दर्शन दीदार कर दिया होया अमृतमयी बाणी दा नितनेम आसा जी की वार दा हर जस कीर्तन सरवण कीता है। उपरंत सतगुरु पातशाह जियां दी महान बख्शिश तुरकी बाणी दी चल रही लड़ीवार कथा विचार सरवण करन दा सुभाग समा आपां नूं प्राप्त हो रही है। चल रही लड़ीवार कथा दौरान शहीदां दे सिरताज पंचम पातशाह धन गुरु श्री गुरु अर्जन देव सच्चे पातशाह महाराज जियां दी रसना तो उचारण कीती हुई अमृत बाणी छंता दे रूप विच आपा सरवण कर रहे हां, जिसका सरलेख है राग वटहंस महला पंजवां छंत कर चौथा। ये पावन शब्द वडहंस राग अंदर श्री गुरु अर्जन साहिब महाराज जिया की रसना तो उचारण होया है और आदि श्री गुरु ग्रंथ साहिब जिया के 576 और 77 अंग ते विद्यमान है। इस पवित्र शब्द दे चार बंद हन, जिन्हां विच्चों पहले दो बंद आपां सरवण कर चुके हां। इस पावन शब्द अंदर श्री गुरु अर्जन साहिब सच्चे पातशाह जी महाराज जिज्ञासु दी अध्यात्मक अवस्था दा जिक्र कर दी ने। ਪਹਿਲੇ ਬੰਦ ਅੰਦਰ ਉਸ ਗੁਰੂ ਪਰਮਾਤਮਾ ਦੀ ਉਪਮਾ ਹੈ ਜਿਸ ਦੁਆਰਾ ਇਸ ਜਗਿਆਸੂ ਨੂੰ ਉਸ ਵਾਹਿਗੁਰੂ ਪਰਮਾਤਮਾ ਦੀ ਸੋਝੀ ਹੋਈ ਹੈ, ਜਿਸ ਗੁਰੂ ਦੀ ਸਿੱਖਿਆ ਲੈ ਕੇ ਉਸ ਵਾਹਿਗੁਰੂ ਦੇ ਮਾਰਗ ਤੇ ਚੱਲਿਆ ਹੈ। ਦੂਸਰੇ ਬੰਦ ਅੰਦਰ ਸਤਿਗੁਰੂ ਗੁਰੂ ਦੀ ਸਿੱਖਿਆ, ਗੁਰੂ ਦੇ ਸ਼ਬਦ ਦੀ ਮਹਾਨਤਾ ਹੈ। ਤੀਸਰੇ ਬੰਦ ਅੰਦਰ ਜਗਿਆਸੂ ਦੀ ਉਸ ਅਵਸਥਾ ਦਾ ਜ਼ਿਕਰ ਹੈ ਜਦੋਂ ਇਹ ਜਗਿਆਸੂ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਤ੍ਰਿਪਤ ਹੁੰਦਾ ਹੈ, ਸੰਸਾਰ ਦੇ ਰਸਾਂ ਕਸਾਂ ਤੋਂ ਛੁਟਕਾਰਾ ਹੋ ਜਾਂਦਾ ਹੈ, ਵਾਹਿਗੁਰੂ ਦੇ ਨਾਮ ਰਸ ਦਾ ਇਸ ਜਗਿਆਸੂ ਨੂੰ ਬੜਾ ਆਨੰਦ ਆਉਂਦਾ ਹੈ। ਇੱਕ ਐਸੀ ਆਤਮਕ ਅਵਸਥਾ ਵਿੱਚ ਪਹੁੰਚਦਾ ਹੈ ਜਿਵੇਂ ਬਾਬਾ ਫਰੀਦ ਸਾਹਿਬ ਜੀਆਂ ਦੇ ਪਾਵਨ ਬਚਨ ਹਨ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਸੰਸਾਰ ਦੇ ਸਾਰੇ ਪਦਾਰਥ ਫਿੱਕੇ ਨੇ, ਹੁਣ ਵਾਹਿਗੁਰੂ ਦਾ ਨਾਮ ਰਸ ਹੀ ਮਿੱਠਾ ਹੈ, ਇਸ ਵਿੱਚੋਂ ਬੜਾ ਆਨੰਦ ਹੈ। ਇਸ ਅਵਸਥਾ ਦਾ ਜ਼ਿਕਰ ਇਸ ਸ਼ਬਦ ਦੇ ਤੀਸਰੇ ਅੰਕ ਵਿੱਚ ਹੈ। ਔਰ ਚੌਥੇ ਅੰਕ ਅੰਦਰ ਹਜ਼ੂਰ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨੇ, ਅਤਿ ਨਿਮਰਤਾ ਦਾ ਵਰਣਨ ਕਰਦੇ ਨੇ, ਬੇਨਤੀਆਂ ਕਰਦੇ ਨੇ, ਹੇ ਵਾਹਿਗੁਰੂ ਤੂੰ ਆਪ ਹੀ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਨਾਲ ਜੋੜਿਆ, ਆਪ ਹੀ ਇਹ ਆਤਮਕ ਆਨੰਦ ਬਖਸ਼ਿਆ ਹੈ। ਸੋ ਇਸ ਪਾਵਨ ਸ਼ਬਦ ਦੇ ਪਹਿਲੇ ਦੋ ਪਦੇ ਆਪਾਂ ਗੁਰੂ ਘਰ ਦੇ ਗੁਰਮੁਖ ਵਿਦਵਾਨ ਮਹਾਂਪੁਰਖਾਂ ਦੇ ਪਾਸੋਂ ਸਰਵਣ ਕਰ ਚੁੱਕੇ ਹਾਂ। ਤੀਸਰਾ ਬੰਦ ਆਰੰਭ ਹੋ ਰਿਹਾ ਹੈ, ਜਿਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਆਓ ਗੁਰੂ ਚਰਣਾਂ ਚ ਹਾਜ਼ਰੀ ਭਰਦਿਆਂ ਹੋਇਆਂ ਮਨ ਚਿੱਤ ਬਿਰਤੀਆਂ ਦੀ ਇਕਾਗਰਤਾ ਨਾਲ ਸ਼ਬਦ ਦੀ ਵਿਚਾਰ ਸਰਵਣ ਕਰਕੇ ਸਤਸੰਗਤ ਦਾ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਤੋ ਭਾਣਾ ਤਾਂ ਤ੍ਰਿਪਤ ਅਗਾਏ ਰਾਮ। ਰਾਮ ਤੋਂ ਭਾਵ ਹੈ ਜੋ ਰਮਿਆ ਹੋਇਆ ਹੈ। ਕਈ ਵਾਰੀ ਕੁਝ ਗੁਰਮੁਖ ਇਸ ਗੱਲ ਦਾ ਭੁਲੇਖਾ ਖਾ ਜਾਂਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਅੰਦਰ ਜਿੱਥੇ ਵੀ ਰਾਮ ਸ਼ਬਦ ਹੈ, ਇਹਦਾ ਭਾਵ ਹੈ ਜੋ ਪ੍ਰਾਚੀਨ ਸਮੇਂ ਵਿੱਚ ਹਿੰਦੂ ਧਰਮ ਦੇ ਅਵਤਾਰ ਹੋਏ ਨੇ ਸ੍ਰੀ ਰਾਮ ਚੰਦਰ। ਸ੍ਰੀ ਰਾਮ ਚੰਦਰ ਜੀ ਦਾ ਜ਼ਿਕਰ ਵੀ ਬਾਣੀ ਵਿੱਚ ਆਉਂਦਾ ਹੈ, ਪਰ ਇਹ ਖਿਆਲ ਰੱਖਣਾ ਕਿ ਜਿੱਥੇ ਵੀ ਪਰਮਾਤਮਾ ਦੇ ਨਾਮ ਜਪਣ ਦੀ ਗੱਲ ਹੈ, ਜਿੱਥੇ ਉਸ ਵਾਹਿਗੁਰੂ ਪਰਮਾਤਮਾ ਦਾ ਜ਼ਿਕਰ ਹੈ, ਉੱਥੇ ਰਾਮ ਸ਼ਬਦ ਉਸ ਵਾਹਿਗੁਰੂ ਵਾਸਤੇ ਹੈ ਜੋ ਨਿਰੰਕਾਰ ਹੈ, ਸਰਬ ਵਿਆਪਕ ਹੈ, ਜੋ ਇਸ ਤਰ੍ਹਾਂ ਦੇ ਅਵਤਾਰੀ ਪੁਰਸ਼ਾਂ ਨੂੰ ਪੈਦਾ ਕਰਨ ਵਾਲਾ ਹੈ, ਜੋ ਸਰਬ ਵਿਆਪਕ ਹੈ। ਰਾਮ ਦਾ ਮਤਲਬ ਹੈ ਰਮਯੰਤੀ ਸੁਰਾਮਹ, ਜੋ ਸਭ ਥਾਵਾਂ ਤੇ ਰਮਿਆ ਹੋਇਆ ਹੈ, ਸਭ ਥਾਵਾਂ ਤੇ ਵਿਆਪਕ ਹੈ, ਜੋ ਸਾਰੀ ਕਾਇਨਾਤ ਅੰਦਰ ਹਾਜ਼ਰ ਹੈ, ਜੋ ਪਿਛਲੇ ਸਮੇਂ ਵਿੱਚ ਵੀ ਸੀ, ਹੁਣ ਵੀ ਹੈ ਤੇ ਅੱਗੇ ਵੀ ਰਹੇਗਾ। ਸੋ ਉਸਨੂੰ ਰਾਮ ਕਿਹਾ ਜੋ ਰਮਿਆ ਹੋਇਆ ਹੈ। ਜਗਿਆਸੂ ਰੂਪ ਹੋ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਬੇਨਤੀ ਕਰਦੇ ਨੇ, ਤੋ ਭਾਣਾ ਤਾਂ ਤ੍ਰਿਪਤ ਅਗਾਏ ਰਾਮ, ਹੇ ਮੇਰੇ ਰਾਮ, ਹੇ ਰਮੇ ਹੋਏ ਅਕਾਲ ਪੁਰਖ ਵਾਹਿਗੁਰੂ ਜੀਓ, ਜੇ ਤੋ ਭਾਣਾ ਤੈਨੂੰ ਭਾ ਜਾਏ, ਜੇ ਤੈਨੂੰ ਚੰਗਾ ਲੱਗੇ, ਜੇ ਤੂੰ ਚਾਹੇ ਤਾਂ ਤ੍ਰਿਪਤ ਅਗਾਏ। ਅਗਾਏ ਦਾ ਅਰਥ ਉਹਦਾ ਰੱਜ ਜਾਣਾ, ਤ੍ਰਿਪਤ ਹੋ ਜਾਣਾ, ਇੱਛਾ ਮਿਟ ਜਾਣੀ। ਕਹਿੰਦੇ ਹੇ ਮੇਰੇ ਮਾਲਕ, ਜੇ ਤੂੰ ਚਾਹੇ ਤੈਨੂੰ ਚੰਗਾ ਲੱਗੇ ਤਾਂ ਹੀ ਇਸ ਮਨੁੱਖ ਨੂੰ ਤ੍ਰਿਪਤੀ ਆ ਸਕਦੀ ਹੈ, ਵਰਨਾ ਨਹੀਂ। ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦਾ ਅੰਮ੍ਰਿਤ ਬਚਨ ਪਵਿੱਤਰ ਬਾਣੀ ਅੰਦਰ ਆਪਾਂ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਨੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ, ਪਰੈ ਪਰੈ ਹੀ ਕੋ ਲੁਝੀ ਹੈ। ਗੁਰੂ ਅਰਜਨ ਸਾਹਿਬ ਜੀਆਂ ਦੇ ਬਚਨ ਨੇ, ਸਹਿਸ ਖੱਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੇ ਪਾਵੇ। ਸੋ ਇਸ ਤਰ੍ਹਾਂ ਕਹਿੰਦੇ, ਮਨੁੱਖ ਯਤਨ ਤਾਂ ਕਰਦਾ ਕਿ ਜੇ ਮੈਨੂੰ ਫਲਾਨੀ ਚੀਜ਼ ਮਿਲ ਜਾਏ ਫਿਰ ਮੈਂ ਬੜਾ ਸੁਖੀ ਹੋ ਜਾਵਾਂਗਾ, ਫਿਰ ਮਨ ਤ੍ਰਿਪਤ ਹੋ ਜਾਏਗਾ। ਉਹ ਚੀਜ਼ ਮਿਲਣ ਤੋਂ ਬਾਅਦ ਵੀ ਤ੍ਰਿਪਤੀ ਨਹੀਂ ਹੁੰਦੀ, ਫਿਰ ਮਨ ਵਿੱਚ ਖਿਆਲ ਹੈ ਕਿ ਕੋਈ ਹੋਰ ਚੀਜ਼ ਆ ਜਾਏ, ਕੋਈ ਹੋਰ ਚੀਜ਼ ਮਿਲ ਜਾਏ, ਹੋਰ ਚੀਜ਼ ਮਿਲ ਜਾਏ। ਇਸ ਲਈ ਕਹਿੰਦੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋਰੇ, ਲੱਖਾਂ ਕਰੋੜਾਂ ਜੋੜ ਲੈਂਦਾ ਹੈ, ਪਰੇ ਪਰੇ ਹੀ ਕੋ ਲੁਝੀ ਹੈ, ਪਰੇ ਤੋਂ ਪਰੇ ਹੀ ਲੁਝਦਾ ਹੈ। ਜਿਸ ਦੀ ਕਮਾਈ ਹਜ਼ਾਰਾਂ ਵਿੱਚ ਹੈ ਕਹਿੰਦਾ ਲੱਖਾਂ ਵਿੱਚ ਹੋ ਜਾਏ, ਜੇ ਲੱਖਾਂ ਵਿੱਚ ਹੈ ਕਹਿੰਦਾ ਕਰੋੜਾਂ ਵਿੱਚ ਹੋ ਜਾਏ, ਸਹਿਸ ਖੱਟੇ ਲੱਖ ਕੋ ਉੱਠਦਾ ਵੇ। ਸੋ ਇਸ ਮਨੁੱਖੀ ਮਨ ਦਾ ਇਹ ਕੁਦਰਤੀ ਸੁਭਾਵ ਹੈ, ਕਿਉਂਕਿ ਮਨੁੱਖੀ ਮਨ ਮਾਇਆ ਤੋਂ ਹੀ ਬਣਿਆ, ਇਸ ਕਰਕੇ ਮਾਇਆ ਵੱਲ ਹੀ ਇਸ ਦੀ ਖਿੱਚ ਹੈ, ਇਹ ਕੁਦਰਤੀ ਹੈ। ਤੋ ਇਸ ਲਈ ਕਹਿੰਦੇ ਨੇ, ਹੇ ਵਾਹਿਗੁਰੂ, ਕੋਈ ਵੀ ਜੀਵ ਆਪਣੇ ਯਤਨ ਨਾਲ ਤ੍ਰਿਪਤ ਨਹੀਂ ਹੋ ਸਕਦਾ, ਕਿੰਨਾ ਵੀ ਕੋਈ ਯਤਨ ਕਰੇ। ਜੇ ਤੈਨੂੰ ਭਾ ਜਾਏ, ਤੂੰ ਕਿਰਪਾ ਕਰੇ, ਤੋ ਭਾਣਾ ਤਾਂ ਤ੍ਰਿਪਤ ਅਗਾਏ, ਫਿਰ ਇਹ ਅਗਾਏ ਨਾਮ ਰੱਜ ਜਾਂਦਾ ਹੈ, ਫਿਰ ਇਸ ਨੂੰ ਤ੍ਰਿਪਤੀ ਆ ਜਾਂਦੀ ਹੈ। ਜੇ ਤੈਨੂੰ ਭਾ ਜਾਏ, ਜੇ ਤੈਨੂੰ ਚੰਗਾ ਲੱਗ ਜਾਏ, ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਮਰਦਾਨਾ ਜੀ ਨੂੰ ਪੁੱਛਦੇ ਹੈ ਕਿ ਮਰਦਾਨਾ ਜੀ, ਕੋਈ ਇੱਛਾ ਹੈ, ਕੁਝ ਚਾਹੀਦਾ ਹੈ, ਕੁਝ ਲੋੜ ਹੈ? ਕਹਿੰਦੇ ਨਹੀਂ ਮਹਾਰਾਜ, ਆਪ ਜੀ ਦੀ ਕਿਰਪਾ ਨਾਲ ਤ੍ਰਿਪਤ ਹੋ ਗਿਆ ਹਾਂ। ਸੋ ਇਸ ਤਰ੍ਹਾਂ ਕਹਿੰਦੇ, ਜਦੋਂ ਗੁਰੂ ਪਰਮਾਤਮਾ ਦੀ ਬਖਸ਼ਿਸ਼ ਹੋ ਜਾਏ ਤਾਂ ਤ੍ਰਿਪਤ ਹੋ ਸਕਦਾ, ਵਰਨਾ ਮਹਾਰਾਜ ਕਹਿੰਦੇ ਨੇ, ਭੁੱਖਿਆ ਭੁੱਖ ਨਾ ਉਤਰੇ, ਜੇ ਬੰਨਾ ਪੁਰੀਆ ਪਾਰ। ਜਿਤਨੀ ਵੱਡੀ ਇਹ ਧਰਤੀ ਹੈ, ਇੱਕ ਪੁਰੀ ਹੈ, ਇਸ ਧਰਤੀ ਜਿੱਡੀਆਂ ਪੁਰੀਆਂ ਕਿੰਨੀਆਂ ਵੀ, ਕਹਿੰਦੇ ਧਰਤੀ ਵਰਗੀਆਂ ਪੰਡਾਂ ਬੰਨ ਬੰਨ ਕੇ ਇਸ ਮਨੁੱਖ ਦੇ ਮਨ ਨੂੰ ਦੇ ਦਿੱਤੀਆਂ ਜਾਣ, ਇੰਨੇ ਪਦਾਰਥ, ਇੰਨੀਆਂ ਚੀਜ਼ਾਂ, ਜਿੱਡੀ ਵੱਡੀ ਧਰਤੀ ਹੈ, ਏਡੀਆਂ ਏਡੀਆਂ ਪੰਡਾਂ ਮਨ ਨੂੰ ਦੇ ਦਿੱਤੀਆਂ ਜਾਣ, ਕਿਹਾ ਲੈ ਸਭ ਕੁਝ ਤੇਰਾ ਹੀ ਹੈ, ਫਿਰ ਵੀ ਇਹਦੀ ਭੁੱਖ ਨਹੀਂ ਉਤਰ ਸਕਦੀ, ਤ੍ਰਿਪਤ ਨਹੀਂ ਹੋ ਸਕਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ, ਮਨ ਦੀ ਤ੍ਰਿਪਤੀ ਗੁਰੂ ਦੀ ਬਖਸ਼ਿਸ਼ ਨਾਲ ਹੈ, ਪਰਮਾਤਮਾ ਦੀ ਕਿਰਪਾ ਨਾਲ ਹੈ, ਪਦਾਰਥਾਂ ਨਾਲ ਨਹੀਂ ਹੈ। ਸੋ ਇਸ ਲਈ ਅਗਲੀ ਪੰਕਤੀ ਚ ਫਰਮਾਉਂਦੇ ਨੇ, ਮਨ ਥੀਆ ਠੰਡਾ ਸਭ ਤ੍ਰਿਸ਼ਨ ਬੁਝਾਏ ਆਰਾਮ। ਇਹ ਮੇਰੇ ਮਾਲਕ ਵਾਹਿਗੁਰੂ, ਜਦੋਂ ਤੈਨੂੰ ਭਾ ਜਾਏ ਇਸ ਜਗਿਆਸੂ ਦੀ ਘਾਲਣਾ, ਇਸ ਜਗਿਆਸੂ ਦਾ ਜੀਵਨ, ਇਸ ਜਗਿਆਸੂ ਦਾ ਕਰਮ ਤੈਨੂੰ ਚੰਗਾ ਲੱਗ ਜਾਏ, ਇਸ ਕਰਕੇ ਸਤਿਗੁਰੂ ਦੀ ਸ਼ਰਨ ਵਿੱਚ ਆਈਦਾ ਹੈ ਕਿ ਸਤਿਗੁਰੂ ਜੀ ਕਿਰਪਾ ਕਰੋ, ਸਾਨੂੰ ਐਸੀ ਜੀਵਨ ਜਾਚ ਦੱਸੋ, ਸਾਡੇ ਤੇ ਐਸੀ ਬਖਸ਼ਿਸ਼ ਕਰੋ ਜਿਸ ਨਾਲ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਈਏ। ਤਾਂ ਫਿਰ ਸਤਿਗੁਰੂ ਜੀ ਬਾਣੀ ਦੁਆਰਾ ਕਿਰਪਾ ਕਰਦੇ ਨੇ, ਸਤਸੰਗੀ ਪੁਰਖ ਨੂੰ ਇਹ ਸਾਰੀ ਜਾਚ ਸਿਖਾਉਂਦੇ ਨੇ, ਸਾਰੀ ਜੀਵਨ ਮਰਿਆਦਾ ਸਮਝਾਉਂਦੇ ਨੇ, ਫਿਰ ਗੁਰੂ ਦੇ ਆਸ਼ੇ ਅਨੁਸਾਰ ਚੱਲਣ ਵਾਲਾ ਵਿਅਕਤੀ ਉਸ ਰੱਬ ਨੂੰ ਪਰਮਾਤਮਾ ਨੂੰ ਭਾ ਜਾਂਦਾ ਹੈ। ਜਦੋਂ ਵਾਹਿਗੁਰੂ ਨੂੰ ਭਾ ਜਾਂਦਾ ਫਿਰ ਕਹਿੰਦੇ ਮਨ ਥੀਆ ਠੰਡਾ, ਇਹ ਮਨ ਠੰਡਾ ਹੋ ਜਾਂਦਾ ਸ਼ਾਂਤ, ਕਿਉਂਕਿ ਇਸ ਮਨ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਭਾਂਬੜ ਮੱਚ ਰਹੇ ਨੇ, ਇਸ ਮਨ ਅੰਦਰ ਈਰਖਾ ਨਫ਼ਰਤ ਦਵੈਸ਼ ਇਹਨਾਂ ਚੀਜ਼ਾਂ ਦੀ ਅੱਗ ਬਲ ਰਹੀ, ਜਿਸ ਕਰਕੇ ਮਨ ਬੜਾ ਤਪਦਾ ਹੈ, ਮਨ ਬੜਾ ਅਸ਼ਾਂਤ ਹੈ। ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਹੇ ਵਾਹਿਗੁਰੂ ਜੀਓ, ਜਦੋਂ ਆਪ ਜੀ ਦੀ ਕਿਰਪਾ ਹੋ ਜਾਏ ਇਹ ਜੀਵ ਦੇ ਕਰਮ, ਇਹ ਜੀਵ ਦਾ ਜੀਵਨ ਤੁਹਾਨੂੰ ਭਾ ਜਾਏ, ਚੰਗਾ ਲੱਗ ਜਾਏ, ਫਿਰ ਤ੍ਰਿਪਤ ਹੋ ਜਾਂਦਾ ਹੈ। ਤੇ ਤ੍ਰਿਪਤ ਹੋਣ ਦੀ ਨਿਸ਼ਾਨੀ ਹੈ ਕਿ ਮਨ ਠੰਡਾ ਹੋ ਜਾਂਦਾ ਹੈ, ਮਨ ਥੀਆ ਠੰਡਾ ਸਭ ਤ੍ਰਿਸ਼ਨ ਬੁਝਾਏ ਰਾਮ, ਸਭ ਤਰ੍ਹਾਂ ਦੀ ਵਾਸ਼ਨਾ, ਸਭ ਤਰ੍ਹਾਂ ਦੀ ਤ੍ਰਿਸ਼ਨਾ, ਸਭ ਤਰ੍ਹਾਂ ਦੀ ਭਟਕਣਾ ਅੰਦਰੋਂ ਬੁਝ ਜਾਂਦੀ ਹੈ, ਮਿਟ ਜਾਂਦੀ ਹੈ। ਮਨ ਥੀਆ ਠੰਡਾ ਚੂਕੀ ਡੰਜਾ ਪਾਇਆ ਬਹੁਤ ਖਜ਼ਾਨਾ। ਇਉਂ ਕਹਿੰਦੇ ਜਗਿਆਸੂ ਨੇ, ਸਤਿਗੁਰੂ ਦੀ ਸੇਵਾ ਕਰਕੇ, ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਕਮਾ ਕੇ ਇਹ ਪਦਵੀ ਹਾਸਲ ਕੀਤੀ ਹੈ। ਹੁਣ ਇਸ ਦਾ ਮਨ ਜਿਹੜਾ ਹੈ ਥੀਆ ਠੰਡਾ, ਥੀਆ ਦਾ ਮਤਲਬ ਹੈ ਹੋ ਗਿਆ, ਠੰਡਾ ਹੋ ਗਿਆ ਹੈ ਵਿਸ਼ਿਆਂ ਵੱਲੋਂ, ਵਿਕਾਰਾਂ ਵੱਲੋਂ, ਅਗਿਆਨਤਾ ਵੱਲੋਂ, ਹਉਮੈ ਹੰਕਾਰ ਵੱਲੋਂ, ਤ੍ਰਿਸ਼ਨਾ ਵੱਲੋਂ ਠੰਡਾ ਹੋ ਗਿਆ, ਸ਼ਾਂਤ ਹੋ ਗਿਆ ਹੈ। ਇਸ ਲਈ ਕਹਿੰਦੇ ਚੂਕੀ ਡੰਜਾ, ਪੁਰਾਤਨ ਪੰਜਾਬੀ ਦਾ ਲਫ਼ਜ਼ ਹੈ ਡੰਜ, ਡੰਜ ਮੈਨਾ ਵੀ ਪਿਆਸ ਹੁੰਦਾ ਹੈ। ਕਹਿੰਦੇ ਅੰਦਰ ਦੀ ਪਿਆਸ ਬੁਝ ਗਈ ਹੈ, ਅੰਦਰ ਜਿਹੜੀ ਪਿਆਸ ਲੱਗੀ ਸੀ ਪਦਾਰਥਾਂ ਦੀ ਖਿੱਚ, ਹਰ ਵੇਲੇ ਪਦਾਰਥਾਂ ਵੱਲ ਹੀ ਧਿਆਨ ਲਿਉਂ ਲਿਉਂ ਕਰਦੇ ਫਿਰਿਆ ਸਭ ਲੋਕ, ਆਹ ਵੀ ਲੈ ਲਵਾਂ, ਆਹ ਵੀ ਲੈ ਲਵਾਂ, ਆਹ ਵੀ ਮਿਲ ਜਾਏ, ਆਹ ਵੀ ਮਿਲ ਜਾਏ, ਦਿਨ ਰਾਤ ਕਹਿੰਦੇ ਇਹ ਮਨ ਇਸੇ ਪਾਸੇ ਦੌੜਦਾ ਰਹਿੰਦਾ ਸੀ। ਇਹ ਪਿਆਸ ਲੱਗੀ ਹੋਈ ਸੀ ਅੰਦਰ, ਕਿਉਂਕਿ ਅੰਦਰ ਭੁਲੇਖਾ ਸੀ ਨਾ ਕਿ ਦੁਨੀਆਂ ਦੇ ਪਦਾਰਥ ਮਿਲ ਜਾਣਗੇ ਤਾਂ ਸੁਖੀ ਹੋਵਾਂਗਾ, ਪਰ ਪਦਾਰਥਾਂ ਨੂੰ ਪਾ ਕੇ ਵੀ ਤ੍ਰਿਸ਼ਨਾ ਬਣੀ ਰਹੀ, ਮਨ ਅਸ਼ਾਂਤ ਹੈ, ਮਨ ਭਟਕਦਾ ਹੈ। ਤੋਂ ਕਹਿੰਦੇ ਕੋਈ ਪੂਰਬਲਾ ਕਰਮ ਜਾਗਿਆ, ਪੂਰੇ ਸਤਿਗੁਰੂ ਦੀ ਸੰਗਤ ਪ੍ਰਾਪਤ ਹੋਈ, ਗੁਰੂ ਦੀ ਬਾਣੀ ਨਾਲ ਮਨ ਜੁੜਨ ਲੱਗ ਪਿਆ, ਤਾਂ ਸਹਿਜ ਸਹਿਜ ਇਹ ਸਾਰੀ ਗੱਲ ਸਮਝ ਵਿੱਚ ਆ ਗਈ ਕਿ ਦੁਨੀਆਂ ਦੇ ਪਦਾਰਥਾਂ ਨਾਲ, ਵਿਸ਼ੇ ਵਿਕਾਰਾਂ ਦੇ ਭੋਗਾਂ ਨਾਲ ਤ੍ਰਿਪਤੀ ਨਹੀਂ ਆ ਸਕਦੀ, ਮਨ ਸ਼ਾਂਤ ਨਹੀਂ ਹੋ ਸਕਦਾ, ਇਹ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਸ਼ਾਂਤ ਹੋਵੇਗਾ। ਤੇ ਵਾਹਿਗੁਰੂ ਦੀ ਕਿਰਪਾ ਗੁਰੂ ਦੀ ਸੰਗਤ ਵਿੱਚ ਆ ਕੇ ਗੁਰਬਾਣੀ ਦੁਆਰਾ ਹੀ ਪ੍ਰਾਪਤ ਹੋਵੇਗੀ, ਇਹ ਸੋਝੀ ਆ ਗਈ ਜਗਿਆਸੂ ਨੂੰ। ਤੋਂ ਇਉਂ ਕਹਿੰਦੇ ਜਦੋਂ ਗੁਰੂ ਸ਼ਬਦ ਦੀ ਜੀਵਨ ਵਿੱਚ ਕਮਾਈ ਕੀਤੀ, ਮਨ ਥੀਆ ਠੰਡਾ ਵਿਕਾਰਾਂ ਵੱਲੋਂ ਮਨ ਠੰਡਾ ਹੋ ਗਿਆ। ਚੂਕੀ ਡੰਜਾ, ਸਭ ਤਰ੍ਹਾਂ ਦੀ ਡੰਜ ਅੰਦਰ ਦੀ ਪਿਆਸ ਚੁੱਕੀ ਗਈ, ਖਤਮ ਹੋਈ। ਪਾਇਆ ਬਹੁਤ ਖਜ਼ਾਨਾ, ਬਹੁਤ ਵੱਡਾ ਖਜ਼ਾਨਾ ਗੁਰੂ ਦੇ ਪਾਸੋਂ ਪ੍ਰਾਪਤ ਹੋ ਗਿਆ। ਜਿਵੇਂ ਸਤਿਗੁਰਾਂ ਦਾ ਬਚਨ ਹੈ, ਪੀਊ ਡਾਡੇ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਕਹਿੰਦੇ ਵੱਡ ਵਡੇਰੇ ਬਜ਼ੁਰਗਾਂ ਦਾ, ਸਤਿਗੁਰੂ ਸਾਹਿਬਾਨਾਂ ਦਾ ਇਹ ਬਾਣੀ ਰੂਪ ਸ਼ਬਦ ਰੂਪੀ ਖਜ਼ਾਨਾ ਜਦੋਂ ਪ੍ਰਾਪਤ ਹੋਇਆ, ਭਾਵ ਜਦੋਂ ਬਾਣੀ ਨਾਲ ਜੁੜੇ, ਕਹਿੰਦੇ ਫਿਰ ਤਾਂ ਮੇਰਾ ਮਨ ਭਇਆ ਨਿਧਾਨਾ। ਨਿਧਾਨ ਕਹਿੰਦੇ ਨੇ ਖਜ਼ਾਨਾ, ਬਹੁਤ ਵੱਡਾ ਖਜ਼ਾਨਾ। ਕਹਿੰਦੇ ਬਾਣੀ ਰੂਪ ਖਜ਼ਾਨੇ ਨਾਲ ਜੁੜ ਕੇ ਬਹੁਤ ਵੱਡਾ ਖਜ਼ਾਨਾ ਮਨ ਵਿੱਚ ਪ੍ਰਗਟ ਹੋ ਗਿਆ। ਹੈ ਤਾਂ ਸਭ ਕੁਝ ਇੱਥੇ, ਪਰ ਗੁਰਬਾਣੀ ਦੇ ਗਿਆਨ ਦੁਆਰਾ ਸਭ ਕੁਝ ਪ੍ਰਗਟ ਹੁੰਦਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਬਚਨ ਨੇ, ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰਖੀ ਸਿੱਖ ਸੁਣੀ। ਕਹਿੰਦੇ ਇਸ ਮਤ ਦੇ ਅੰਦਰ ਹੀ ਇਹ ਸਾਰੀਆਂ ਚੀਜ਼ਾਂ ਨੇ। ਇਸ ਦੇ ਅੰਦਰ ਹੀ ਰਤਨ ਜਵਾਹਰ ਮਾਣਿਕ ਬੜੇ ਕੀਮਤੀ ਪਦਾਰਥ ਨੇ। ਇਸ ਦੇ ਅੰਦਰ ਹੀ ਸੱਤ ਹੈ, ਬਾਹਰੋਂ ਸੱਤ ਨੂੰ ਲੱਭਣ ਦੀ ਲੋੜ ਨਹੀਂ। ਇਸ ਦੇ ਅੰਦਰ ਹੀ ਸੰਤੋਖ ਹੈ, ਬਾਹਰੋਂ ਸੰਤੋਖ ਪਾਲਣ ਦੀ ਲੋੜ ਨਹੀਂ। ਇਸ ਦੇ ਅੰਦਰ ਹੀ ਦਇਆ ਹੈ, ਅੰਦਰ ਹੀ ਆਤਮਕ ਗਿਆਨ ਹੈ, ਅੰਦਰ ਹੀ ਧਰਮ ਹੈ, ਅੰਦਰ ਹੀ ਸੱਚ ਹੈ। ਪਰ ਕਹਿੰਦੇ ਪ੍ਰਗਟ ਤਾਂ ਹੁੰਦਾ, ਹਾਸਲ ਤਾਂ ਹੁੰਦਾ ਜੇ ਗੁਰੂ ਸ਼ਬਦ ਨਾਲ ਜੁੜ ਜਾਏ, ਜੇ ਬਾਣੀ ਦੀ ਕਮਾਈ ਕਰੇ। ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰਖੀ ਸਿੱਖ ਸੁਣੀ। ਜੇ ਗੁਰੂ ਦੀ ਇੱਕ ਵੀ ਸਿੱਖਿਆ ਨੂੰ ਸੁਣ ਕੇ ਕਮਾ ਲਏ, ਤੇ ਮਤ ਦੇ ਅੰਦਰੋਂ ਆਪਣੇ ਅੰਦਰੋਂ ਹੀ ਸਾਰੀਆਂ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਨੇ। ਇਹ ਪ੍ਰਾਪਤ ਹੁੰਦੀਆਂ ਨੇ ਗੁਰੂ ਦੀ ਬਾਣੀ, ਗੁਰੂ ਦੀ ਸ਼ਬਦ ਦੀ ਕਮਾਈ ਕਰਕੇ। ਸੋ ਇਸ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਇਹ ਵਾਹਿਗੁਰੂ ਜੀ, ਜਦੋਂ ਇਸ ਜਗਿਆਸੂ ਦਾ ਮਨ ਤੇਰੇ ਨਾਲ ਜੁੜਿਆ, ਪਾਇਆ ਬਹੁਤ ਖਜ਼ਾਨਾ, ਬਹੁਤ ਵੱਡਾ ਖਜ਼ਾਨਾ ਅੰਦਰੋਂ ਹੀ ਪਾ ਲਿਆ ਹੈ, ਸਤ ਸੰਤੋਖ ਦਇਆ ਧਰਮ ਦੀ ਪ੍ਰਾਪਤੀ ਹੋ ਗਈ ਹੈ। ਸਿੱਖ ਸੇਵਕ ਸਭ ਪੁੰਚਣ ਲੱਗੇ, ਹਉ ਸਤਿਗੁਰ ਕੈ ਕੁਰਬਾਨਾ। ਕਹਿੰਦੇ ਹੁਣ ਜਿੰਨੇ ਵੀ ਸੇਵਕ ਨੇ, ਸਿੱਖ ਨੇ, ਸਿੱਖ ਕੌਣ ਹੈ? ਗੁਰੂ ਦੀ ਸਿੱਖਿਆ ਨੂੰ ਸੁਣਨ ਵਾਲਾ, ਗੁਰੂ ਦੀ ਸਿੱਖਿਆ ਨੂੰ ਮੰਨਣ ਵਾਲਾ, ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਕਮਾਉਣ ਵਾਲਾ, ਜਿਸ ਦਾ ਹਰ ਵੇਲੇ ਇਹੀ ਧਿਆਨ ਰਹਿੰਦਾ ਕਿ ਗੁਰੂ ਦੀ ਸਿੱਖਿਆ ਕੀ ਹੈ। ਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਸਿੱਖਿਆ ਨਹੀਂ, ਹੋਰ ਕਿਸੇ ਵੱਲ ਧਿਆਨ ਨਹੀਂ। ਇੱਥੋਂ ਤੱਕ ਸੋਚਦਾ ਹੈ ਕਿ ਗੁਰੂ ਨੇ ਮੈਨੂੰ ਕਿਸ ਤਰ੍ਹਾਂ ਦਾ ਲਿਬਾਸ ਪਾਉਣ ਦੀ ਸਿੱਖਿਆ ਦਿੱਤੀ ਹੈ, ਮੈਂ ਉਹੀ ਪਾਵਾਂਗਾ, ਆਪਣੀ ਮਰਜ਼ੀ ਨਹੀਂ ਕਰਾਂਗਾ। ਗੁਰੂ ਨੇ ਕਿਸ ਤਰ੍ਹਾਂ ਦੀ ਖੁਰਾਕ ਖਾਣ ਦਾ ਹੁਕਮ ਦਿੱਤਾ, ਉਹੋ ਜਿਹੀ ਖੁਰਾਕ ਖਾਵਾਂਗਾ। ਗੁਰੂ ਨੇ ਕਿਸ ਤਰ੍ਹਾਂ ਦੀ ਸੰਗਤ ਵਿੱਚ ਬੈਠਣ ਦਾ ਹੁਕਮ ਦਿੱਤਾ, ਉਹੋ ਜਿਹੀ ਸੰਗਤ ਵਿੱਚ ਹੀ ਬੈਠਾਂਗਾ। ਭਾਵ ਆਪਣੇ ਜੀਵਨ ਨੂੰ ਹਰ ਵੇਲੇ ਗੁਰੂ ਦੀ ਸਿੱਖਿਆ ਦੇ ਅਨੁਸਾਰ ਹੀ ਚਲਾਉਣ ਦਾ ਯਤਨ ਕਰਦਾ ਰਹਿੰਦਾ। ਜਿਸਦਾ ਇਹ ਜੀਵਨ ਹੈ ਉਸਨੂੰ ਕਿਹਾ ਸਿੱਖ। ਤੋ ਹਜ਼ੂਰ ਕਹਿੰਦੇ ਨੇ ਸਿੱਖ ਸੇਵਕ, ਜੋ ਸੇਵਾ ਕਰਨ ਵਾਲੇ ਨੇ ਭਾਵਨਾ ਨਾਲ, ਐਸੇ ਜਗਿਆਸੂ ਸੇਵਕ ਸਿੱਖ ਜਿਹੜੇ ਨੇ, ਸਭ ਪੁੰਚਣ ਲੱਗੇ, ਗੁਰੂ ਦੀ ਸੰਗਤ ਵਿੱਚ ਆ ਕੇ, ਗੁਰੂ ਦੀ ਸਿੱਖਿਆ ਲੈ ਕੇ ਵਾਹਿਗੁਰੂ ਦੇ ਨਾਮ ਰਸ ਨੂੰ ਪੁੰਚਦੇ ਹਨ। ਸਤਿਗੁਰਾਂ ਦਾ ਬਚਨ ਆਪਾਂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਬਾਣੀ ਦੇ ਅਖੀਰ ਤੇ ਵੀ ਸਰਵਣ ਕਰਦੇ ਹਾਂ। ਮਹਾਰਾਜ ਕਹਿੰਦੇ ਨੇ ਜੇ ਕੋ ਖਾਵੈ ਜੇ ਕੋ ਪੁੰਚੈ, ਇਹ ਦੋ ਚੀਜ਼ਾਂ ਨੇ, ਖਾਣਾ ਤੇ ਭੁੰਚਣਾ। ਵੈਸੇ ਭੁੰਚਣ ਦਾ ਭਾਵ ਵੀ ਖਾਣਾ ਹੀ ਹੁੰਦਾ ਹੈ, ਪਰ ਸਾਧ ਸੰਗਤ ਜੀ ਖਾਣਾ ਹੁੰਦਾ ਹੈ ਉਹ ਪਦਾਰਥ ਜਿਸ ਨੂੰ ਆਪਾਂ ਚਬਾ ਕੇ ਆਪਣੇ ਅੰਦਰ ਲਿਜਾਂਦੇ ਹਾਂ, ਜਿਵੇਂ ਰੋਟੀ ਹੈ ਜਾਂ ਕੋਈ ਹੋਰ ਠੋਸ ਪਦਾਰਥ ਹੈ ਜਿਹਨੂੰ ਚੱਬਣਾ ਪੈਂਦਾ, ਚਿੱਥਣਾ ਪੈਂਦਾ, ਬੁਰਕੀ ਬੁਰਕੀ ਕਰਕੇ ਆਪਾਂ ਖਾਂਦੇ ਹਾਂ ਚਬਾ ਕੇ, ਇਸ ਪ੍ਰਕਿਰਿਆ ਦਾ ਨਾਮ ਹੈ ਖਾਣਾ। ਤੋ ਜਿਹੜਾ ਤਰਲ ਪਦਾਰਥ ਹੈ ਜਿਵੇਂ ਪਾਣੀ ਹੈ, ਦੁੱਧ ਹੈ, ਸ਼ਰਬਤ ਹੈ, ਜਿਸ ਨੂੰ ਆਪਾਂ ਬੜੀ ਛੇਤੀ ਘੁੱਟਾਂ ਭਰ ਕੇ ਪੀ ਲਏ, ਉਸ ਨੂੰ ਕਹਿੰਦੇ ਭੁੰਚਣਾ। ਸੋ ਇਉਂ ਕਹਿੰਦੇ ਨੇ ਕਿ ਖਾਣਾ ਤੇ ਭੁੰਚਣਾ ਜਿਹੜਾ ਜਗਿਆਸੂ ਹੈ, ਸੇਵਕ ਹੈ, ਸਿੱਖ ਹੈ, ਕਹਿੰਦੇ ਹੇ ਵਾਹਿਗੁਰੂ ਤੇਰੇ ਸੇਵਕ ਸਿੱਖ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਬਾਣੀ ਨਾਲ ਜੁੜ ਕੇ ਤੇਰੇ ਨਾਮ ਰਸ ਨੂੰ ਘੁੱਟਾਂ ਭਰ ਭਰ ਕੇ ਪਹੁੰਚ ਰਹੇ ਨੇ, ਰੱਜ ਰੱਜ ਕੇ ਤੇਰੇ ਨਾਮ ਦਾ ਰਸ ਆਨੰਦ ਮਾਣ ਰਹੇ ਨੇ। ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਹਾਂ ਸਤਿਗੁਰ ਕਹਿ ਕੁਰਬਾਨਾ, ਮੈਂ ਐਸੇ ਸੱਚੇ ਗੁਰੂ ਤੋਂ ਕੁਰਬਾਨ ਬਲਹਾਰ ਜਾਂਦਾ ਹਾਂ, ਜਿਸ ਸਤਿਗੁਰੂ ਦੀ ਸੰਗਤ ਵਿੱਚ ਆ ਕੇ, ਜਿਸ ਸਤਿਗੁਰੂ ਦੀ ਸਿੱਖਿਆ ਨਾਲ ਇਹ ਸੇਵਕ ਸਿੱਖਾਂ ਨੂੰ ਵਾਹਿਗੁਰੂ ਦੇ ਨਾਮ ਰਸ ਦੀ ਪ੍ਰਾਪਤੀ ਹੋਈ ਹੈ, ਜਿਸ ਸਤਿਗੁਰੂ ਦੀ ਕਿਰਪਾ ਨਾਲ ਇਹ ਮਨ ਦੀ ਤ੍ਰਿਸ਼ਨਾ ਬੁੱਝ ਗਈ ਹੈ, ਜਿਸ ਸਤਿਗੁਰੂ ਦੀ ਬਖਸ਼ਿਸ਼ ਨਾਲ ਮਨ ਦੀ ਤਪਸ਼ ਮਿਟ ਗਈ ਤੇ ਮਨ ਠੰਡਾ ਹੋ ਗਿਆ, ਸ਼ਾਂਤ ਹੋ ਗਿਆ ਵਿਕਾਰਾਂ ਵੱਲੋਂ, ਐਸੇ ਸਤਿਗੁਰੂ ਤੋਂ ਕੁਰਬਾਨ ਬਲਹਾਰ ਜਾਂਦੇ ਹਾਂ। ਨਿਰਭਉ ਭਏ ਖਸਮ ਰੰਗ ਰਾਤੇ, ਜਮ ਕੀ ਤਰਾਸ ਬੁਝਾਏ। ਕਹਿੰਦੇ ਹੁਣ ਅਸੀਂ ਨਿਰਭਉ ਹੋ ਗਏ ਹਾਂ, ਕਿਉਂਕਿ ਜਿਤਨੇ ਵੀ ਜੀਵ ਆਪਾਂ ਸੰਸਾਰ ਵਿੱਚ ਦੇਖਦੇ ਹਾਂ ਸਾਰੇ ਕਿਸੇ ਭਉ ਦੇ ਵਿੱਚ, ਕਿਸੇ ਡਰ ਦੇ ਵਿੱਚ ਹੁੰਦੇ ਨੇ। ਇੱਕ ਡਰ ਹੈ, ਇੱਕ ਭਉ ਹੈ। ਕਿਸੇ ਨੂੰ ਮੌਤ ਦਾ ਡਰ ਹੈ, ਕਿਸੇ ਨੂੰ ਗਰੀਬ ਹੋਣ ਦਾ ਡਰ ਹੈ, ਕਿਸੇ ਨੂੰ ਰੋਗ ਦਾ ਡਰ ਹੈ, ਕਿਸੇ ਨਾ ਕਿਸੇ ਚੀਜ਼ ਦਾ ਡਰ ਹੈ। ਇਸ ਲਈ ਮਹਾਰਾਜ ਕਹਿੰਦੇ ਭੈ ਮੈਂ ਰਚਿਓ ਸਭ ਸੰਸਾਰ, ਸਾਰਾ ਸੰਸਾਰ ਇੱਕ ਭੈ ਦੇ ਵਿੱਚ, ਇੱਕ ਡਰ ਦੇ ਵਿੱਚ ਹੈ। ਤੋ ਕਹਿੰਦੇ ਜਦੋਂ ਸਤਿਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ, ਗੁਰਬਾਣੀ ਦੀ ਕਮਾਈ ਕਰਕੇ ਇਹ ਜਗਿਆਸੂ ਜਿਹੜਾ ਹੈ ਨਿਰਭਉ ਹੋ ਜਾਂਦਾ ਹੈ, ਇਸ ਨੂੰ ਕੋਈ ਭਉ ਨਹੀਂ ਰਹਿੰਦਾ, ਡਰ ਨਹੀਂ ਰਹਿੰਦਾ, ਫਿਰ ਮੌਤ ਦਾ ਵੀ ਡਰ ਨਹੀਂ ਹੈ, ਸਰੀਰ ਦੇ ਖਤਮ ਹੋਣ ਦਾ ਵੀ ਡਰ ਨਹੀਂ ਹੈ। ਜਿਵੇਂ ਬਾਬਾ ਕਬੀਰ ਸਾਹਿਬ ਮਹਾਰਾਜ ਕਹਿੰਦੇ ਕਬੀਰ ਜਿਸ ਮਰਨੇ ਤੇ ਜੱਗ ਡਰੈ ਮੇਰੇ ਮਨ ਆਨੰਦ। ਕਹਿੰਦੇ ਮੌਤ ਦਾ ਨਾਮ ਸੁਣ ਕੇ ਦੁਨੀਆ ਤਾਂ ਕੰਬਦੀ ਹੈ ਪਰ ਮੈਨੂੰ ਆਨੰਦ ਆਉਂਦਾ ਹੈ, ਮੌਤ ਦਾ ਨਾਮ ਸੁਣ ਕੇ ਨਿਰਭਉ ਜਿਉਂ ਹੋ ਗਏ। ਇਸ ਤਰ੍ਹਾਂ ਕਹਿੰਦੇ ਨਿਰਭਉ ਭਏ ਖਸਮ ਰੰਗ ਰਾਤੀ, ਉਹ ਜੀਵ ਉਹ ਜਗਿਆਸੂ ਸੇਵਕ ਨਿਰਭਉ ਹੋ ਗਏ ਨੇ, ਡਰ ਤੋਂ ਰਹਿਤ ਹੋ ਗਏ ਨੇ, ਜੋ ਖਸਮ ਦੇ ਰੰਗ ਵਿੱਚ ਰੱਤੇ ਗਏ ਨੇ। ਫਾਰਸੀ ਦਾ ਲਫ਼ਜ਼ ਹੈ ਖਸਮ, ਫਾਰਸੀ ਵਿੱਚ ਖਸਮ ਕਹਿੰਦੇ ਨੇ ਜੋ ਮਾਲਕ ਹੈ। ਕਹਿੰਦੇ ਜੋ ਆਪਣੇ ਮਾਲਕ ਵਾਹਿਗੁਰੂ ਦੇ ਰੰਗ ਵਿੱਚ ਪ੍ਰੇਮ ਵਿੱਚ ਰੱਤੇ ਗਏ ਨੇ, ਰੱਤੇ ਕਹਿੰਦੇ ਮਨ ਦਾ ਬਿੱਝ ਜਾਣਾ, ਮਨ ਰੱਤਿਆ ਜਾਣਾ, ਮਨ ਭਿੱਜ ਜਾਣਾ, ਲੀਨ ਹੋ ਜਾਣਾ, ਇਹ ਵਾਹਿਗੁਰੂ ਜੋ ਸੇਵਕ ਤੇਰੇ ਪ੍ਰੇਮ ਰੰਗ ਵਿੱਚ ਰੱਤੇ ਗਏ ਨੇ, ਜਮ ਕੀ ਤਰਾਸ ਬੁਝਾਏ, ਉਹਨਾਂ ਦੀ ਜਮਾ ਦੀ ਜੋ ਤਰਾਸ, ਤਰਾਸ ਕਹਿੰਦੇ ਨੇ ਡਰ, ਬ੍ਰਿਜ ਭਾਸ਼ਾ ਦਾ ਲਫ਼ਜ਼ ਹੈ ਤਰਾਸ, ਤਰਾਸ ਮੈਨੂੰ ਡਰ, ਇਹ ਵਾਹਿਗੁਰੂ ਉਹਨਾਂ ਦੇ ਅੰਦਰੋਂ ਆਪ ਜੀਆਂ ਨੇ ਜਮਾ ਦਾ ਡਰ ਦੂਰ ਕਰ ਦਿੱਤਾ ਹੈ, ਜੋ ਆਪ ਜੀ ਦੀ ਸੇਵਾ ਵਿੱਚ ਜੁੜੇ ਨੇ, ਜੋ ਆਪ ਜੀ ਦੀ ਬਾਣੀ ਦੀ ਕਮਾਈ ਕਰਦੇ ਨੇ, ਜੋ ਆਪ ਜੀ ਦੇ ਪ੍ਰੇਮ ਰੰਗ ਵਿੱਚ ਭਿੱਜੀ ਗਏ ਨੇ, ਉਹ ਐਸੇ ਨਿਰਭਉ ਹੋ ਗਏ, ਜਮਾਂ ਦਾ ਅੰਦਰੋਂ ਡਰ ਮੁੱਕ ਗਿਆ ਹੈ। नानक दास सदा संग सेवक तेरी भगत करौ लिव लाए। इसलिए गुरु अर्जन साहब महाराज कहंदे ने ए दास नानक सदा ही तेरे उन्हां सेवकां दी संगत चाहुंदा है जो तेरी भगती कर रहे ने, तेरी बंदगी च जुड़े हुए ने। इस करके साडे दाने प्रदाने बजुर्ग गुरसिखा ने गुरमुखा ने जो असी नित अरदास करते हैं उहदे विच इह शब्द शामिल कर दिते ने। आपां हर रोज पढ़ते हाँ, गुरु चरणा च बेनती करते हाँ, सही प्यारे मेल जिन्हां मिलिया तेरा नाम चित आवे। ये सतगुरु जी कृपा करो इस जिंदगी विच इस जीवन काल अंदर सानू उन्हां जीवां दा गुरमुखां दा संग प्राप्त होवे, सानू उन्हां दे नाल ही मिलाई जिन्हां नू मिलदिआं सार ही तेरा चेता आ जाए, जिन्हां नू मिलदिआं सार ही तैनू जपण लग जाइए, तेरी बंदगी दा ख्याल मन विच पैदा होण लग जाए। ये अरदास है, कृपा करी इहो जी संगत विच इहो जे मनुखां नाल साडा मिलाप ना होवे जिन्हां नाल मिल के तेरी बंदगी तों भटक जाइए, तेरी सिक्खी तों भटक जाइए, साडे अंदर अशरधा आ जाए, साडे अंदर नास्तिकता आ जाए, साडे अंदरों सेवा सिमरन श्रद्धा भावना खत्म होण लग जाए। इहो जे लोगां नाल सानू ना मिलाई, इहो जिहां दी संगत ना दे, ये अरदास है। उन्हां दी संगत दे जिन्हां नू मिलदिआं ही इहो जे गुरमुखां दा ऐसा प्रभाव हुंदा है कि उह जुबान तों भावें कुछ ना ही कहण, ये बंदगी दा सत्संग जी असर है, ये जीवन दी कमाई दा प्रभाव है। कुछ ऐसे गुरमुख हुंदे ने जिन्हां दे दर्शन करदे ही मन ते चंगा प्रभाव पैणा शुरू हो जांदा है। सतगुरां दी पवित्र बाणी अंदर भी इह बचन ने, महाराज कहिंदे जिन्हां मिलंदिआं दुरमत वंजै मित्र असाडड़े सी। जिहड़े श्रद्धा भावना वाले बंदगी वाले ऐसे गुरमुख हुंदे ने कहिंदे उह अपनी जुबान तों भावें कुछ ना भी कहण, बस उन्हां दे कोल बैठांगे ना ते मन करेगा बाणी पढ़ीए, मन करेगा सिमरन करिए। असीं कदे भी अपने जीवन च परख के देख सकदे हां, कई बार ऐसे गुरमुखां दे पास आपां बैठदे हां जां ऐसे गुरमुखां दे घर विच जाण दा समां मिलदा है जिथे उह रहिंदे ने, बाणी पढ़दे जीवन दी कमाई करदे ने, बस उहनां दे घर विच जांदे आ ही उहनां दे हत्थों जल पाणी छकदे आ ही मन ते ऐसा असर शुरू हो जांदा, दिल करदा हुण वाहिगुरू 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 सिमरन करिए, बाणी पढ़ीए, मन करेगा कि अज तों बाद बाणी पढ़दे रहना है, अभ्यास करदे रहना। कुदरती मन विच ही ख्याल पैदा होने शुरू हो जांदे ने। हाले कि उह गुरमुख सानू कहिंदे नहीं भाई नाम जपिया करो सिमरन करो, उह नहीं कहिंदे, बस उहनां दे कोल बैठदिआं ही मन ते प्रभाव पैणा शुरू हो जांदा है। ਇਹ ਉਹਨਾਂ ਗੁਰਮੁਖਾਂ ਦੇ ਜੀਵਨ ਦੀ ਕਮਾਈ ਦਾ ਅਸਰ ਹੈ ਜਿਸ ਨੂੰ ਗੁਰੂ ਅਰਜਨ ਸਾਹਿਬ ਬਾਣੀ ਚ ਫਰਮਾਉਂਦੇ ਨੇ ਜਿਨ੍ਹਾਂ ਮਿਲੰਦਿਆਂ ਦੁਰਮਤ ਵੰਜੈ। ਦੁਰਮਤ ਕਹਿੰਦੇ ਖੋਟੀ ਮਤ, ਕਹਿੰਦੇ ਖੋਟੀ ਮਤ ਅੰਦਰੋਂ ਖਤਮ ਹੋਣ ਲੱਗ ਜਾਂਦੀ ਹੈ, ਐਸੇ ਗੁਰਮੁਖਾਂ ਦੇ ਜੀਵਨ ਦਾ ਅਸਰ ਹੁੰਦਾ ਹੈ। ਇਸ ਕਰਕੇ ਆਪਾਂ ਹਰ ਰੋਜ਼ ਅਰਦਾਸ ਕਰਦੇ ਹਾਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਜਿਨ੍ਹਾਂ ਨੂੰ ਮਿਲਦਿਆਂ ਹੀ ਤੇਰਾ ਚੇਤਾ ਆਉਣ ਲੱਗ ਜਾਏ, ਉਹਨਾਂ ਦੀ ਸੰਗਤ ਸਾਨੂੰ ਪ੍ਰਾਪਤ ਹੋਵੇ। ਇਸ ਲਈ ਗੁਰੂ ਅਰਜਨ ਸਾਹਿਬ ਮਹਾਰਾਜ ਇੱਥੇ ਬੇਨਤੀ ਕਰਦੇ ਨੇ ਨਾਨਕ ਦਾਸ ਸਦਾ ਸੰਗ ਸੇਵਕ। ਇਹ ਦਾਸ ਨਾਨਕ ਤੇਰੇ ਉਹਨਾਂ ਸੇਵਕਾਂ ਦੀ ਸਦਾ ਹੀ ਸੰਗਤ ਚਾਹੁੰਦਾ ਹੈ ਜੋ ਤੇਰੀ ਸੇਵਾ ਵਿੱਚ ਜੁੜੇ ਹੋਏ ਨੇ, ਉਹਨਾਂ ਦੀ ਸੰਗਤ ਕਰਕੇ ਹੀ ਭਗਤ ਕਰੋਂ ਲਿਵ ਲਾਏ। ਹੇ ਵਾਹਿਗੁਰੂ ਮੈਂ ਲਿਵ ਲਾ ਕੇ ਤੇਰੀ ਭਗਤੀ ਕਰਦਾ ਹਾਂ। ਲਿਵ ਕਹਿੰਦੇ ਨੇ ਇੱਕ ਰਸ ਬਿਰਤੀ, ਬਿਰਤੀ ਦਾ ਟਿਕ ਜਾਣਾ, ਕਿਉਂਕਿ ਸੰਸਾਰ ਵਿੱਚ ਵਿਚਰਦਿਆਂ ਦੁਨੀਆਦਾਰੀ ਵਿੱਚ ਰਹਿੰਦਿਆਂ ਹੋਇਆਂ ਸਾਡਾ ਮਨ ਜਿਹੜਾ ਹੈ ਇਹ ਇੱਕ ਰਸ ਨਹੀਂ ਰਹਿੰਦਾ, ਭਟਕਦਾ ਰਹਿੰਦਾ ਹੈ। ਤੋਂ ਲਿਵ ਉਸ ਅਵਸਥਾ ਦਾ ਨਾਮ ਹੈ ਜਿਹੜੀ ਇੱਕ ਰਸ ਬਣੀ ਹੋਈ ਹੈ। ਇਸ ਕਰਕੇ ਇਹ ਲਿਵ ਕੀ ਹੁੰਦੀ ਹੈ, ਜਿੰਨਾ ਚਿਰ ਲਿਵ ਲੱਗੇ ਨਾ, ਲਿਵ ਜੁੜੇ ਨਾ, ਇਹਦਾ ਅਸੀਂ ਅਨੁਭਵ ਨਹੀਂ ਕਰ ਸਕਦੇ, ਇਹਨੂੰ ਮਹਿਸੂਸ ਨਹੀਂ ਕਰ ਸਕਦੇ। ਪਰ ਫਿਰ ਵੀ ਜਿਨ੍ਹਾਂ ਨੇ ਲਿਵ ਲਾਈ ਹੈ, ਲਿਵ ਜੋੜੀ ਹੈ, ਪਰਮਾਤਮਾ ਨਾਲ ਬੰਦਗੀ ਕਰਦੇ ਨੇ, ਐਸੀ ਜੀਵਨ ਦੀ ਕਮਾਈ ਕਰਨ ਵਾਲੇ ਵਿਦਵਾਨ ਮਹਾਂਪੁਰਖਾਂ ਨੇ ਇੱਕ ਸੰਸਾਰੀ ਉਦਾਹਰਣ ਦੇ ਕੇ ਸਮਝਾ ਦਿੱਤਾ ਕਿ ਲਿਵ ਕਿਹੋ ਜਿਹੀ ਹੁੰਦੀ ਹੈ। ਵੈਸੇ ਤਾਂ ਇਹ ਅਨੁਭਵ ਦਾ ਵਿਸ਼ਾ ਹੈ, ਕਮਾਈ ਦਾ ਵਿਸ਼ਾ ਹੈ। ਜਿੰਨਾ ਚਿਰ ਆਪ ਲਿਵ ਨਹੀਂ ਲਾਵਾਂਗੇ ਇਹਦਾ ਪਤਾ ਨਹੀਂ ਲੱਗ ਸਕਦਾ ਕਿ ਕਿਹੋ ਜਿਹੀ ਹੁੰਦੀ ਹੈ। ਪਰ ਫਿਰ ਵੀ ਮਹਾਂਪੁਰਖਾਂ ਨੇ ਸਮਝਾ ਦਿੱਤਾ ਹੈ ਇੱਕ ਸੰਸਾਰੀ ਉਦਾਹਰਣ ਦੇ ਕੇ। ਕਹਿੰਦੇ ਜਿਵੇਂ ਆਪਾਂ ਇੱਕ ਭਾਂਡੇ ਵਿੱਚੋਂ ਦੂਸਰੇ ਭਾਂਡੇ ਵਿੱਚ ਤੇਲ ਪਾਉਂਦੇ ਹਾਂ ਨਾ, ਤੇਲ ਸੰਘਣਾ ਹੁੰਦਾ ਥੋੜ੍ਹਾ। ਕਹਿੰਦੇ ਜਿਹੜੀ ਤੇਲ ਦੀ ਧਾਰ ਹੁੰਦੀ ਹੈ ਨਾ, ਇੱਕ ਰਸ ਉਹਦੀ ਆਵਾਜ਼ ਵੀ ਨਹੀਂ ਆਉਂਦੀ, ਸੰਘਣਾ ਹੁੰਦਾ ਤੇਲ। ਕਹਿੰਦੇ ਜਿਵੇਂ ਤੇਲ ਦੀ ਧਾਰ ਹੁੰਦੀ ਹੈ, ਇਹੋ ਜਿਹੀ ਲਿਵ ਹੁੰਦੀ ਹੈ। ਸੰਸਾਰੀ ਉਦਾਹਰਣ ਦੇ ਕੇ ਸਮਝਾ ਦਿੱਤਾ ਹੈ। ਪਰ ਇਹ ਲਿਵ ਅਸਲ ਦੇ ਵਿੱਚ ਤਾਂ ਉਦੋਂ ਹੀ ਪਤਾ ਲੱਗਦੀ ਜਦੋਂ ਲਿਵ ਜੁੜੇਗੀ, ਅਨੁਭਵ ਹੋਏਗਾ, ਆਪ ਨੂੰ ਪਤਾ ਲੱਗੇਗਾ, ਉਦੋਂ ਪਤਾ ਲੱਗੇਗਾ ਅਸਲ 'ਚ ਲਿਵ ਕੀ ਹੈ। ਪਰ ਵਿਦਵਾਨ ਮਹਾਂਪੁਰਖਾਂ ਨੇ ਇੰਨੀ ਕੁ ਕਿਰਪਾ ਕਰ ਦਿੱਤੀ ਹੈ, ਦੱਸ ਦਿੱਤਾ ਕਿ ਕਹਿੰਦੇ ਇਹੋ ਜਿਹੀ ਹੁੰਦੀ ਹੈ ਜਿਵੇਂ ਆਪਾਂ ਇੱਕ ਭਾਂਡੇ ਵਿੱਚੋਂ ਦੂਜੇ ਭਾਂਡੇ ਵਿੱਚ ਪਾਣੀ ਪਾਵਾਂਗੇ ਅਤੇ ਪਾਣੀ ਜਿਹੜਾ ਖਿੰਡ ਜਾਂਦਾ ਹੈ। ਇਸ ਕਰਕੇ ਕਹਿੰਦੇ ਜਦੋਂ ਤੇਲ ਪਾਈਦਾ ਨਾ, ਤੇਲ ਖਿੰਡਦਾ ਨਹੀਂ, ਉਹ ਸੰਘਣਾ ਹੁੰਦਾ। ਕਹਿੰਦੇ ਜਿਵੇਂ ਤੇਲ ਦੀ ਧਾਰ ਹੁੰਦੀ ਹੈ ਨਿਰੰਤਰ ਕੰਟੀਨਿਊਜ਼, ਇੱਕ ਰਸ, ਇਹੋ ਜਿਹੀ ਕਹਿੰਦੇ ਲਿਵ ਹੁੰਦੀ ਹੈ। ਇਹਦੇ ਵਿੱਚ ਕੋਈ ਵਾਧਾ ਨਹੀਂ ਹੈ, ਇਹਦੇ ਵਿੱਚ ਕੋਈ ਖਿੰਡਾਓ ਨਹੀਂ ਹੁੰਦਾ, ਇਹ ਇੱਕ ਰਸ ਬਿਰਤੀ ਹੈ, ਜੁੜੀ ਰਹਿੰਦੀ ਹੈ ਫਿਰ ਹਮੇਸ਼ਾ। ਤਾਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਗਤ ਕਰੋ ਲਿਵ ਲਾਏ, ਇਹ ਮੇਰੇ ਮਾਲਕ ਮੈਂ ਲਿਵ ਲਾ ਕੇ ਇੱਕ ਰਸ ਨਿਰੰਤਰ ਬਿਨਾਂ ਕਿਸੇ ਭਟਕਣਾ ਤੋਂ, ਬਿਨਾਂ ਕਿਸੇ ਖਿੰਡਾਓ ਤੋਂ ਲਿਵ ਲਾ ਕੇ ਆਪਣੀ ਬਿਰਤੀ ਦੁਆਰਾ ਤੇਰੀ ਭਗਤੀ ਕਰਦਾ ਹਾਂ। ਔਰ ਇਹ ਦਾਤ ਮੈਨੂੰ ਤੇਰੇ ਸੇਵਕ ਸਿੱਖਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੋਈ ਹੈ, ਇਸ ਲਈ ਮੇਰੀ ਬੇਨਤੀ ਹੈ ਕਿ ਉਹਨਾਂ ਦੀ ਸੰਗਤ ਮੈਨੂੰ ਹਮੇਸ਼ਾ ਮਿਲਦੀ ਰਹੇ। ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਇਸ ਪਾਵਨ ਸ਼ਬਦ ਦਾ ਇਹ ਚੌਥਾ ਔਰ ਆਖਰੀ ਬੰਦ ਹੈ। ਹਜ਼ੂਰ ਫਰਮਾਉਂਦੇ ਨੇ ਜਗਿਆਸੂ ਦੀ ਹੁਣ ਇੱਥੇ ਉਹ ਅਵਸਥਾ ਹੈ ਜਿੱਥੇ ਇਸ ਨੂੰ ਹੁਣ ਪ੍ਰਾਪਤੀ ਹੋ ਗਈ ਹੈ। ਪਹਿਲਾਂ ਗੁਰੂ ਦੀ ਸੰਗਤ ਵਿੱਚ ਆਇਆ ਹੈ, ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਬੰਦਗੀ ਕਰਦਾ ਹੈ, ਸ਼ਬਦ ਦੀ ਕਮਾਈ ਕਰਦਾ ਹੈ, ਇਹ ਸਾਰੀ ਸਾਧਨਾ ਹੈ, ਸ਼੍ਰਵਣ ਮਨਨ ਨਿਧ ਧਿਆਸਨ, ਤਿੰਨ ਬੰਦਾਂ ਵਿੱਚ ਇਸਦਾ ਜ਼ਿਕਰ ਹੈ। ਹੁਣ ਇਸ ਸ਼ਬਦ ਦਾ ਆਖਰੀ ਬੰਦ ਹੈ, ਚੌਥਾ ਪਦਾ ਹੈ। ਇਹਦੇ ਵਿੱਚ ਉਸ ਵਾਹਿਗੁਰੂ ਪਰਮਾਤਮਾ ਦਾ, ਸਤਿਗੁਰੂ ਦਾ ਸ਼ੁਕਰਾਨਾ ਕੀਤਾ ਹੈ ਕਿ ਸਤਿਗੁਰੂ ਤੇਰਾ ਸ਼ੁਕਰ ਹੈ, ਤੇਰੀ ਕਿਰਪਾ ਨਾਲ, ਤੇਰੀ ਬਾਣੀ ਨਾਲ ਮੈਨੂੰ ਇਹ ਅਵਸਥਾ ਪ੍ਰਾਪਤ ਹੋਈ ਹੈ। ਇਹ ਅਵਸਥਾ ਕੀ ਹੈ? ਕਹਿੰਦੇ ਪੂਰੀ ਆਸਾ ਜੀ, ਮੇਰੀ ਆਸ ਪੂਰੀ ਹੋ ਗਈ, ਮਨਸਾ ਮੇਰੇ ਰਾਮ, ਇਹ ਮੇਰੇ ਰਮੇ ਹੋਏ ਮਾਲਕ ਵਾਹਿਗੁਰੂ, ਮੇਰੀ ਮਨਸਾ, ਮਨ ਦੀ ਖੁਆਇਸ਼, ਮਨ ਦੀ ਇੱਛਾ ਪੂਰੀ ਹੋ ਗਈ। ਸੰਸਾਰ ਦੇ ਵਿੱਚ ਵਿਚਰਦੇ ਹਾਂ, ਅਸੀਂ ਇਸ ਚੀਜ਼ ਨੂੰ ਦੇਖ ਸਕਦੇ ਹਾਂ ਕਿ ਕੋਈ ਕਿੰਨਾ ਵੀ ਅਮੀਰ ਵਿਅਕਤੀ ਹੋਵੇ ਦੁਨੀਆਂ ਵਿੱਚੋਂ, ਤੇ ਸਾਨੂੰ ਇਉਂ ਲੱਗੇਗਾ ਕਿ ਇਹਦਾ ਬਹੁਤ ਅਮੀਰ ਹੈ, ਇਹਨੇ ਆਪਣੀ ਜ਼ਿੰਦਗੀ 'ਚ ਬੜੇ ਸੁੱਖ ਵੇਖੇ ਨੇ, ਇਹਨੇ ਆਪਣੀਆਂ ਮਨ ਦੀਆਂ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ ਨੇ, ਇਹਦੇ ਮਨ ਵਿੱਚ ਕੋਈ ਇੱਛਾ ਨਹੀਂ ਹੋਏਗੀ। ਪਰ ਇਹੋ ਜਿਹੀ ਵਿਅਕਤੀ ਨੂੰ ਵੀ ਜੇ ਪੁੱਛਾਂਗੇ ਅਖੀਰਲੇ ਸਮੇਂ ਕਿ ਭਾਈ ਤੁਸੀਂ ਤਾਂ ਦੁਨੀਆਂ ਵਿੱਚ ਸਭ ਤੋਂ ਅਮੀਰ ਬੰਦੇ ਹੋ, ਦੁਨੀਆਂ ਦੇ ਸਾਰੇ ਸੁੱਖ ਆਰਾਮ ਤੁਸੀਂ ਮਾਣੇ ਨੇ, ਤੇ ਹੁਣ ਦੁਨੀਆਂ ਤੋਂ ਰੁਖਸਤ ਹੋ ਰਹੇ ਹੋ, ਜਾ ਰਹੇ ਹੋ, ਅਖੀਰਲਾ ਸਮਾਂ ਹੈ, ਤੁਹਾਡੇ ਅੰਦਰ ਕੋਈ ਇੱਛਾ ਤਾਂ ਨਹੀਂ? ਉਹ ਵਿਅਕਤੀ ਵੀ ਕਹੇਗਾ ਨਹੀਂ, ਇੱਛਾ ਤਾਂ ਹੈ। ਕਿਉਂਕਿ ਦੁਨੀਆਂ ਦੇ ਸਾਰੇ ਸੁੱਖਾਂ ਤੇ ਭੋਗਾਂ ਨੂੰ ਹਾਸਲ ਕਰਨ ਤੋਂ ਬਾਅਦ ਵੀ ਇਸ ਮਨੁੱਖੀ ਮਨ ਅੰਦਰ ਸਾਧ ਸੰਗਤ ਜੀ ਇੱਛਾ ਮਨਸਾ ਆਸਾ ਬਣੀ ਰਹਿੰਦੀ ਹੈ। ਜੇ ਕੋਈ ਦੇਖਾਂਗੇ ਕਿਸੇ ਬੰਦੇ ਦੀ ਉਮਰ 100 ਸਾਲ ਤੋਂ ਵੀ ਵੱਧ ਹੈ, ਉਸਨੂੰ ਪੁੱਛਾਂਗੇ ਕਿ ਭਾਈ ਤੁਹਾਡੇ ਮਨ ਅੰਦਰ ਹੁਣ ਕੋਈ ਆਸਾ ਨਹੀਂ ਨਾ, ਤੁਹਾਡੇ ਅੰਦਰ ਤਾਂ ਨਹੀਂ ਨਾ ਕੋਈ ਖੁਆਇਸ਼? ਉਹ ਵੀ ਕਹੇਗਾ ਨਹੀਂ, ਇੱਕ ਖੁਆਇਸ਼ ਤਾਂ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਇਹ ਆਸਾ ਤੇ ਮਨਸਾ ਅਖੀਰ ਤੱਕ ਬਣੀ ਰਹਿੰਦੀ ਹੈ। ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਲੰਬੀ ਉਮਰ ਵਾਲਾ ਹੈ, ਚਾਹੇ ਕੋਈ ਸਰੀਰ ਕਰਕੇ ਤਪ ਕਰਨ ਵਾਲਾ ਵੀ ਹੈ। ਵੱਡੇ ਵੱਡੇ ਰਿਸ਼ੀ ਮੁਨੀਆਂ ਅੰਦਰ ਇਸ ਚੀਜ਼ ਨੂੰ ਦੇਖਿਆ ਗਿਆ। ਪੁਰਾਣੇ ਸਮੇਂ ਚ ਇੱਕ ਬਹੁਤ ਵੱਡੇ ਮਹਾਨ ਬੜੇ ਵੱਡੇ ਤਪਸਵੀ ਮਹਾਰਿਸ਼ੀ ਹੋਏ ਨੇ, ਜਿਨ੍ਹਾਂ ਦਾ ਨਾਮ ਪ੍ਰਾਚੀਨ ਸਾਹਿਤ ਵਿੱਚ ਆਉਂਦਾ ਹੈ, ਮਹਾਰਿਸ਼ੀ ਜਯਾਤੀ। ਜਯਾਤੀ ਰਿਸ਼ੀ ਦੀ ਕਹਿੰਦੇ ਜਦੋਂ 100 ਸਾਲ ਦੀ ਉਮਰ ਹੋਈ ਨਾ, ਤੇ ਉਸ ਵੇਲੇ ਮੌਤ ਲੈਣ ਵਾਸਤੇ ਆਈ, ਤੇ ਜਯਾਤੀ ਰਿਸ਼ੀ ਕਹਿੰਦਾ ਹੈ ਕਿ ਮੇਰੇ ਮਨ ਅੰਦਰ ਥੋੜੀ ਜਿਹੀ ਇੱਛਾ ਬਾਕੀ ਹੈ, ਮੈਂ ਦੁਨੀਆਂ ਦੇ ਥੋੜੇ ਜਿਹੇ ਕੰਮ ਹੋਰ ਕਰਨੇ ਚਾਹੁੰਦਾ ਹਾਂ, ਇਸ ਕਰਕੇ ਮੈਨੂੰ ਥੋੜੀ ਜਿਹੀ ਉਮਰ ਹੋਰ ਦਿੱਤੀ ਜਾਏ। ਜਯਾਤੀ ਰਿਸ਼ੀ ਦੀ ਉਮਰ ਇਤਿਹਾਸਕ ਗ੍ਰੰਥਾਂ ਵਿੱਚ 200 ਸਾਲ ਲਿਖੀ ਹੋਈ ਹੈ। ਕਹਿੰਦੇ 100 ਸਾਲ ਦੀ ਉਮਰ ਇਸ ਨੂੰ ਹੋਰ ਮਿਲੀ। ਜਦੋਂ 200 ਸਾਲ ਦੀ ਉਮਰ ਪੂਰੀ ਹੋਈ, ਉਸ ਵੇਲੇ ਵੀ ਇਹਦਾ ਹੀ ਸਵਾਲ ਸੀ ਕਿ ਮੈਂ ਥੋੜੀ ਜਿਹੀ ਜ਼ਿੰਦਗੀ ਹੋਰ ਜਿਉਣੀ ਚਾਹੁੰਦਾ ਹਾਂ, ਹਾਲੇ ਥੋੜੀ ਜਿਹੀ ਇੱਛਾ ਥੋੜੀ ਜਿਹੀ ਖੁਆਇਸ਼ ਬਾਕੀ ਹੈ। ਦੇਖੋ ਇਤਨੇ ਵੱਡੇ ਵੱਡੇ ਮਹਾਰਿਸ਼ੀ ਜਿਨ੍ਹਾਂ ਨੇ ਆਪਣਾ ਘਰ ਪਰਿਵਾਰ ਛੱਡ ਕੇ ਜੰਗਲਾਂ 'ਚ ਹੀ ਰਹਿ ਕੇ ਕਠਿਨ ਸਾਧਨਾ ਕੀਤੀ, ਤਪ ਕੀਤਾ, ਜਪ ਕੀਤਾ, ਉਹ ਵੀ ਇੰਨੀ ਲੰਬੀ ਉਮਰ ਭੋਗਣ ਤੋਂ ਬਾਅਦ ਇਹੀ ਕਹਿੰਦੇ ਨੇ ਕਿ ਥੋੜੀ ਜਿਹੀ ਖੁਆਇਸ਼ ਹੈ, ਥੋੜੀ ਜਿਹੀ ਇੱਛਾ ਹੈ। ਏਡੇ ਵੱਡੇ ਵੱਡੇ ਤਪਸਵੀਆਂ ਦੀ ਮਨ ਦੀ ਅਵਸਥਾ ਇਹ ਹੈ, ਤੇ ਜਿਹੜਾ ਨੇਤੀ ਸੰਸਾਰ ਦੇ ਭੋਗਾਂ ਨੂੰ ਭੋਗਣ ਵਿੱਚ ਲੱਗਾ ਹੋਇਆ ਹੈ, ਉਹਦੀ ਮਨ ਦੀ ਹਾਲਤ ਕੀ ਹੋਵੇਗੀ, ਉਹਦੀ ਇੱਛਾ ਕਿਵੇਂ ਪੂਰੀ ਹੋਏਗੀ? ਸੋ ਇਸ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਜਦੋਂ ਸਤਿਗੁਰੂ ਦੀ ਬਾਣੀ ਨਾਲ ਜੁੜ ਕੇ ਗੁਰਬਾਣੀ ਦੀ ਕਮਾਈ ਕਰਦਾ ਹੈ ਨਾ, ਉਸ ਵਡਭਾਗੀ ਵਿਰਲੇ ਹੀ ਜਗਿਆਸੂ ਦੇ ਅੰਦਰੋਂ ਇੱਛਾ ਪੂਰੀ ਹੁੰਦੀ ਹੈ। ਇੱਥੇ ਉਸ ਜਗਿਆਸੂ ਦੇ ਜੀਵਨ ਦਾ ਜ਼ਿਕਰ ਹੈ, ਉਸ ਜਗਿਆਸੂ ਦੀ ਅਵਸਥਾ ਇੱਥੇ ਕਥਨ ਕਰਦੇ ਨੇ। ਪੂਰੀ ਆਸਾ ਜੀ ਮਨਸਾ ਮੇਰੀ ਰਾਮ, ਹੇ ਮੇਰੀ ਮਾਲਕ, ਤੇਰੀ ਬੰਦਗੀ ਕਰਕੇ ਹੁਣ ਮਨ ਅੰਦਰ ਕੋਈ ਇੱਛਾ ਨਹੀਂ ਹੈ। ਇਹ ਬੰਦਗੀ ਕਰਕੇ ਇੱਛਾ ਪੂਰੀ ਹੋ ਸਕਦੀ ਹੈ, ਨਾ ਲੰਬੀ ਉਮਰ ਕਰਕੇ, ਨਾ ਦੁਨਿਆਵੀ ਪਦਾਰਥਾਂ ਨੂੰ ਭੋਗ ਕੇ ਇੱਛਾ ਪੂਰੀ ਨਹੀਂ ਹੁੰਦੀ, ਇਹ ਬੰਦਗੀ ਕਰਕੇ ਹੋ ਸਕਦੀ ਹੈ। ਜਿਸ ਤਰ੍ਹਾਂ ਭਗਤ ਧਰੂ ਜੀ ਦੇ ਅੰਦਰ, ਧਰੂ ਭਗਤ ਦੇ ਮਨ ਵਿੱਚ ਇਹ ਖਿਆਲ ਸੀ ਕਿ ਮੈਂ ਦੁਨੀਆਂ ਦਾ ਰਾਜ ਭਾਗ ਲੈਣਾ। ਭਗਤ ਜੀ ਨੇ ਆਪਣੀ ਮਾਤਾ ਨੂੰ ਪੁੱਛਿਆ, ਮਾਂ ਕਿਸ ਉੱਦਮ ਤੇ ਰਾਜ ਮਿਲੇ, ਮੈਂ ਕਿਹੜਾ ਕੰਮ ਕਰਾਂ ਜਿਹਦੇ ਨਾਲ ਮੈਂ ਰਾਜਾ ਬਣ ਜਾਵਾਂ? ਮਾਂ ਕਹਿੰਦੀ ਪਰਮਾਤਮਾ ਦੀ ਬੰਦਗੀ ਕਰਨੀ ਪਏਗੀ। ਸੋ ਬੰਦਗੀ ਵਿੱਚ ਐਸੇ ਜੁੜੇ ਸਾਕਸ਼ਾਤ ਪਰਮਾਤਮਾ ਨੇ ਪ੍ਰਗਟ ਹੋ ਕੇ ਕਿਹਾ, ਭਗਤ ਜੀ ਕੀ ਚਾਹੀਦਾ ਹੁਣ ਦੱਸੋ, ਰਾਜ ਚਾਹੀਦਾ, ਦੁਨਿਆਵੀ ਰਾਜ ਭਾਗ ਚਾਹੀਦਾ, ਦੁਨਿਆਵੀ ਸੁੱਖ ਚਾਹੀਦੇ ਨੇ ਦੱਸੋ? ਕਹਿਣ ਲੱਗੇ, ਨਹੀਂ ਹੇ ਭਗਵਾਨ, ਉਹ ਤਾਂ ਇੱਛਾ ਹੀ ਮਿਟ ਗਈ ਹੁਣ ਤੇਰੀ ਬੰਦਗੀ ਕਰਕੇ। ਬੰਦਗੀ ਤਾਂ ਸ਼ੁਰੂ ਕੀਤੀ ਸੀ ਕਿ ਦੁਨੀਆਂ ਦਾ ਰਾਜ ਚਾਹੀਦਾ, ਤੇ ਬੰਦਗੀ ਵਿੱਚ ਐਸਾ ਮਨ ਲੀਨ ਹੋਇਆ ਇੱਛਾ ਹੀ ਮੁੱਕ ਗਈ। ਜਗਿਆਸੂ ਦੇ ਅੰਦਰ ਇੱਕੋ ਇੱਛਾ ਹੈ, ਕਾਂਖੀ ਇੱਕ ਹੈ ਦਰਸ਼ ਤੁਹਾਰੋ। ਕਾਂਖੀ ਨਾਮ ਹੁੰਦਾ ਹੈ ਕਾਂਕਸ਼ਾ, ਸੰਸਕ੍ਰਿਤ ਦਾ ਲਫ਼ਜ਼ ਹੈ ਕਾਂਕਸ਼ਾ, ਇੱਛਾ। ਕਹਿੰਦੇ ਹੁਣ ਤੇਰੇ ਦਰਸ਼ਨਾਂ ਦੀ ਇੱਛਾ ਹੈ। ਹੁਣ ਇੱਥੇ ਜਗਿਆਸੂ ਦੀ ਇਹ ਇੱਛਾ ਵੀ ਪੂਰੀ ਹੋ ਗਈ, ਪਰਮਾਤਮਾ ਦੇ ਦਰਸ਼ਨ ਵੀ ਹੋ ਗਏ ਨੇ ਅੰਤਰਾਤਮੇ। ਹੁਣ ਕਹਿੰਦੇ ਨੇ ਪੂਰੀ ਆਸਾ ਜੀ ਮਨਸਾ ਮੇਰੀ ਰਾਮ, ਹੁਣ ਆਪ ਹੀ ਕਿਰਪਾ ਕਰ, ਮੋਹਿ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ। ਹੇ ਮੇਰੇ ਰਮੇ ਹੋਏ ਮਾਲਕ ਵਾਹਿਗੁਰੂ, ਮੋਹਿ ਨਿਰਗੁਣ ਜੀਓ, ਮੈਂ ਨਿਰਗੁਣ ਹਾਂ। ਇਹ ਸਿੱਖ ਦਾ ਜੀਵਨ ਹੈ, ਹਜ਼ਾਰਾਂ ਗੁਣ ਹੁੰਦਿਆਂ ਹੋਇਆਂ ਵੀ ਇਹ ਕਹਿੰਦਾ ਕਿ ਮੈਂ ਨਿਰਗੁਣ ਹਾਂ। ਇਹ ਸਿੱਖਿਆ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੁਆਰਾ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਕਦੇ ਵੀ ਆਪਣੇ ਗੁਣ ਦਾ, ਆਪਣੇ ਹੁਨਰ ਦਾ ਮਾਣ ਨਹੀਂ ਕਰਨਾ, ਆਪਣੀ ਚੰਗਿਆਈ ਦਾ ਮਾਣ ਨਹੀਂ ਕਰਨਾ, ਹੰਕਾਰ ਨਹੀਂ ਕਰਨਾ। ਸਾਰੇ ਗੁਣ ਹੁੰਦਿਆਂ ਹੋਇਆਂ ਵੀ ਇਹੀ ਕਹਿਣਾ ਮੇਰੇ ਵਿੱਚ ਕੋਈ ਗੁਣ ਨਹੀਂ ਹੈ। ਇਸੇ ਕਰਕੇ ਭੱਟ ਜਨਾ ਨੇ ਕਿਹਾ, ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਇਸੇ ਲਈ ਸਤਿਗੁਰੂ ਮਹਾਰਾਜ ਕਹਿੰਦੇ ਨੇ, ਹੋ ਪਾਪੀ ਪਤਤ ਪਰਮ ਪਾਖੰਡੀ, ਤੂੰ ਨਿਰਮਲ ਨਿਰੰਕਾਰੀ। ਹੁਣ ਗੁਰੂ ਸਾਹਿਬਾਂ ਦਾ ਜੀਵਨ ਪਾਪੀ ਨਹੀਂ ਹੈ, ਪਵਿੱਤਰ ਹੈ। ਸਤਿਗੁਰੂ ਜੀ ਪਖੰਡੀ ਨਹੀਂ ਹਨ, ਫਿਰ ਵੀ ਕਹਿੰਦੇ ਨੇ ਹੋ ਪਾਪੀ ਪਤਤ ਪਰਮ ਪਾਖੰਡੀ। ਹੇ ਮਾਲਕ, ਮੈਂ ਪਾਪੀ ਹਾਂ, ਪਤਿਤ ਹਾਂ, ਪਖੰਡੀ ਹਾਂ, ਤੂੰ ਹੀ ਨਿਰਮਲ ਤੇ ਨਿਰੰਕਾਰ ਹੈ। ਸੋ ਇਹ ਬਚਨ ਇਸ ਕਰਕੇ ਸਾਨੂੰ ਸਿਖਾਏ ਕਿ ਸਾਡੇ ਅੰਦਰ ਹੋਂ ਨਾ ਜਾਏ, ਕਿਉਂਕਿ ਹਉਮੈ ਦੀਰਘ ਰੋਗ ਹੈ। ਹੋਂ ਕਰਕੇ ਅਸੀਂ ਜਨਮ ਮਰਨ ਵਿੱਚ ਨਾ ਪੈ ਜਾਈਏ। ਇਸ ਕਰਕੇ ਸਤਿਗੁਰੂ ਜੀ ਸਾਨੂੰ ਇਹ ਅਤਿ ਨਿਮਰਤਾ ਦਾ ਗਿਆਨ, ਨਿਮਰਤਾ ਦਾ ਉਪਦੇਸ਼ ਦੇ ਰਹੇ ਨੇ। ਮਹਾਰਾਜ ਕਹਿੰਦੇ ਨੇ, ਜਗਿਆਸੂ ਇਸ ਅਵਸਥਾ ਨੂੰ ਪਾਉਣ ਤੋਂ ਬਾਅਦ ਵੀ ਇਹ ਨਹੀਂ ਕਹਿੰਦਾ ਕਿ ਮੈਨੂੰ ਆਤਮ ਗਿਆਨ ਹੋ ਗਿਆ, ਮੇਰੀ ਮਨ ਦੀ ਅਵਸਥਾ ਬੜੀ ਉੱਚੀ ਹੋ ਗਈ, ਮੈਨੂੰ ਰੱਬ ਦੀ ਪ੍ਰਾਪਤੀ ਹੋ ਗਈ। ਇਉਂ ਕਹਿੰਦੇ ਦੁਨੀਆਂ 'ਚ ਰੌਲਾ ਨਹੀਂ ਪਾਉਂਦਾ। ਗੁਰੂ ਕਾ ਸਿੱਖ, ਸ਼ਬਦ ਦਾ ਪ੍ਰੇਮੀ, ਜਗਿਆਸੂ, ਉਹਦੀ ਅਵਸਥਾ ਇਹ ਹੈ, ਉਹ ਹਮੇਸ਼ਾ ਇਹ ਕਹਿੰਦਾ, ਮੋਹੇ ਨਿਰਗੁਣ ਜੀਓ, ਹੇ ਮੇਰੇ ਮਾਲਕ ਵਾਹਿਗੁਰੂ ਜੀਓ, ਮੈਂ ਨਿਰਗੁਣਾ ਹਾਂ, ਕੋਈ ਗੁਣ ਨਹੀਂ ਹੈ, ਸਭ ਗੁਣ ਤੇਰੇ ਰਾਮ। ਜੇ ਕੋਈ ਕਹੇ ਕਿ ਭਾਈ ਤੇਰੇ ਵਿੱਚ ਤਾਂ ਬੜੇ ਗੁਣ ਨੇ, ਤੂੰ ਕਿਉਂ ਕਹਿ ਰਿਹਾ, ਤੂੰ ਤਾਂ ਝੂਠ ਬੋਲ ਰਿਹਾ। ਫਿਰ ਜਗਿਆਸੂ ਕਹਿੰਦਾ, ਨਹੀਂ, ਮੈਂ ਝੂਠ ਨਹੀਂ ਬੋਲਦਾ, ਇਹ ਜਿਹੜੇ ਮੇਰੇ ਵਿੱਚ ਗੁਣ ਤੁਹਾਨੂੰ ਦਿਸ ਰਹੇ ਨੇ, ਇਹ ਮੇਰੇ ਨਹੀਂ ਹਨ, ਇਹ ਮਾਲਕ ਦੇ ਹਨ, ਇਹ ਗੁਰੂ ਦੇ ਹਨ, ਇਹ ਸਤਿਗੁਰੂ ਦੇ ਹਨ। ਇਸ ਲਈ ਇਹਨਾਂ 'ਤੇ ਮੈਂ ਆਪਣੀ ਨਾਮ ਦੀ ਮੋਹਰ ਨਹੀਂ ਲਾਉਂਦਾ, ਇਹ ਮੇਰੇ ਹਨ, ਇਹ ਗੁਰੂ ਦੇ ਹਨ, ਪਰਮਾਤਮਾ ਦੇ ਹਨ। ਇਸ ਤਰੀਕੇ ਨਾਲ ਇਹ ਨਿਊਟਰਲ ਰਹਿੰਦਾ ਹੈ, ਇਸ ਤਰੀਕੇ ਨਾਲ ਇਹ ਮਨ ਵਿੱਚ ਹਉਮੈ ਨਹੀਂ ਲਿਆਉਂਦਾ। ਕਹਿੰਦੇ ਐਸਾ ਜਗਿਆਸੂ ਦਾ ਜੀਵਨ ਹੈ। ਸੋ ਜਗਿਆਸੂ ਦੀ ਅਵਸਥਾ ਦੱਸਦਿਆਂ ਸਤਿਗੁਰੂ ਜੀ ਬੇਨਤੀ ਪੂਰਵਕ ਇਹ ਬਚਨ ਕਹਿ ਰਹੇ ਨੇ, ਸਭ ਗੁਣ ਤੇਰੇ ਠਾਕੁਰ ਮੇਰੇ, ਕਿਤ ਮੁੱਖ ਤੁਧ ਸਾਲਾਹੀ। ਹੇ ਮੇਰੇ ਮਾਲਕ ਸਤਿਗੁਰੂ, ਸਭ ਗੁਣ ਤੇਰੇ, ਜਿੰਨੇ ਵੀ ਮੇਰੇ 'ਚ ਗੁਣ ਦੁਨੀਆਂ ਨੂੰ ਦਿਸ ਰਹੇ ਨੇ, ਸੇਵਾ ਦਾ ਗੁਣ ਹੈ, ਸਿਮਰਨ ਦਾ ਗੁਣ ਹੈ, ਭਗਤੀ ਦਾ ਗੁਣ ਹੈ, ਮਿੱਠੇ ਬੋਲਣ ਦਾ ਗੁਣ ਹੈ, ਇਮਾਨਦਾਰੀ ਦਾ ਗੁਣ, ਜਿੰਨੇ ਕੁ ਵੀ ਗੁਣ ਨੇ ਇਹ ਦਿਸ ਰਹੇ ਨੇ ਦੁਨੀਆਂ ਨੂੰ, ਪਰ ਮੈਂ ਮਨ ਵਿੱਚ ਇਹੀ ਖਿਆਲ ਬਣਾਇਆ, ਮਨ ਵਿੱਚ ਇਹੀ ਮੇਰੇ ਧਾਰਨਾ ਹੈ ਕਿ ਸਭ ਗੁਣ ਤੇਰੇ, ਇਹ ਤੇਰੇ ਹੀ ਨੇ। ਜਦੋਂ ਕਹਾਂਗਾ ਇਹ ਮੇਰੇ ਨੇ, ਉਸ ਵੇਲੇ ਹਉਮੈ ਆ ਜਾਏਗੀ। ਇਸ ਕਰਕੇ ਮੈਂ ਇਹੀ ਖਿਆਲ ਰੱਖਦਾ ਹਾਂ, ਮੈਂ ਇਹੀ ਭਾਵਨਾ ਰੱਖਦਾ ਹਾਂ, ਸਭ ਗੁਣ ਤੇਰੇ ਠਾਕੁਰ ਮੇਰੇ। ਯੂਪੀ ਦੇ ਇਲਾਕੇ 'ਚ ਠਾਕੁਰ ਸ਼ਬਦ ਕਹਿੰਦੇ ਮਾਲਕ, ਇਹ ਮੇਰੇ ਠਾਕੁਰ, ਮੇਰੇ ਮਾਲਕ, ਇਹ ਸਾਰੇ ਗੁਣ ਤੇਰੇ ਬਖਸ਼ੇ ਹੋਏ ਨੇ, ਤੇਰੇ ਹਨ, ਮੇਰਾ ਮੁਝ ਮੈਂ ਕਿਛ ਨਹੀਂ। ਇਸ ਕਰਕੇ ਕਿਤ ਮੁੱਖ ਤੁਧ ਸਾਲਾਹੀ, ਹੇ ਵਾਹਿਗੁਰੂ ਮੈਂ ਕਿਹੜੇ ਮੁੱਖ ਨਾਲ, ਕਿਹੜੀ ਜ਼ੁਬਾਨ ਨਾਲ ਤੇਰੀ ਸਿਫਤ ਤੋਂ ਸਲਾਹ ਕਰਾਂ। ਫਾਰਸੀ ਦਾ ਲਫ਼ਜ਼ ਹੈ ਸਲਾਹ, ਸਲਾਹ ਫਾਰਸੀ 'ਚ ਕਹਿੰਦੇ ਨੇ ਉਸਤਤ ਕਰਨੀ, ਵਡਿਆਈ ਕਰਨੀ। ਹੇ ਵਾਹਿਗੁਰੂ, ਕਿਹੜੇ ਮੁੱਖ ਨਾਲ ਮੈਂ ਤੇਰੀ ਉਸਤਤ ਕਰਾਂ, ਤੇਰੇ ਕਿੰਨੀਆਂ ਤੇਰੀਆਂ ਬਖਸ਼ਿਸ਼ਾਂ ਨੇ, ਕਿੰਨੇ ਗੁਣ ਨੇ। ਇਸ ਲਈ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਹਮਰੀ ਜੇਬਾ ਏਕ ਪ੍ਰਭ, ਹਰ ਕੇ ਗੁਣ ਅਗਮ ਅਥਾਹ। ਹੇ ਮਾਲਕ, ਤੇਰੇ ਗੁਣ, ਤੇਰੀਆਂ ਦਾਤਾਂ, ਤੇਰੀਆਂ ਬਖਸ਼ਿਸ਼ਾਂ, ਤੇਰੇ ਅਹਿਸਾਨ, ਤੇਰੀਆਂ ਰਹਿਮਤਾਂ ਮੇਰੇ 'ਤੇ ਕਿੰਨੀਆਂ ਨੇ, ਮੈਂ ਤੇਰਾ ਅਹਿਸਾਨ ਨਹੀਂ ਚੁਕਾ ਸਕਦਾ, ਤੇਰਾ ਸ਼ੁਕਰਾਨਾ ਅਦਾ ਨਹੀਂ ਕਰ ਸਕਦਾ। ਇਸ ਲਈ ਕਹਿੰਦੇ, ਕਿਤ ਮੁੱਖ, ਕਿਹੜੇ ਮੂੰਹ ਨਾਲ, ਤੁਧ ਸਲਾਹੀ, ਕਿਹੜੀ ਜ਼ੁਬਾਨ ਨਾਲ ਤੇਰੀ ਉਸਤਤ ਕਰਾਂ। ਮੇਰੇ ਪਾਸ ਉਹ ਜ਼ੁਬਾਨ ਨਹੀਂ ਹੈ, ਮੇਰੇ ਪਾਸ ਉਹ ਅਲਫਾਜ਼ ਨਹੀਂ ਹਨ, ਜਿਨ੍ਹਾਂ ਨਾਲ ਮੈਂ ਤੇਰਾ ਸ਼ੁਕਰਾਨਾ ਅਦਾ ਕਰ ਸਕਾਂ। ਗੁਣ ਅਵਗੁਣ ਮੇਰਾ ਕਿਛ ਨਾ ਵਿਚਾਰਿਆ, ਬਖਸ ਲੀਆ ਖਿਨ ਮਾਹੀ। ਹੇ ਮੇਰੇ ਮਾਲਕ, ਤੂੰ ਬਹੁਤ ਬਖਸ਼ਿੰਦੈ, ਤੂੰ ਮੇਰਾ ਗੁਣ ਅਵਗੁਣ ਕੁਝ ਵੀ ਵਿਚਾਰਿਆ ਨਹੀਂ ਹੈ, ਤੂੰ ਕਿੰਨਾ ਬਖਸ਼ਿੰਦੈ। ਜੇ ਤੂੰ ਦੁਨਿਆਵੀ ਬੰਦਿਆਂ ਵਾਂਗ ਮੇਰੇ ਗੁਣ ਔਗੁਣ ਦੇਖਦਾ ਤੇ ਮੇਰੇ ਗੁਣ ਤਾਂ ਹੈ ਹੀ ਨਹੀਂ, ਮੈਂ ਤਾਂ ਔਗੁਣਾਂ ਦਾ ਭਰਿਆ ਹੋਇਆ ਹਾਂ, ਫਿਰ ਮੈਨੂੰ ਤੂੰ ਕਦੇ ਬਖਸ਼ਣਾ ਨਹੀਂ ਸੀ। ਇਸ ਕਰਕੇ ਮੈਂ ਤੇਰਾ ਸ਼ੁਕਰ ਗੁਜ਼ਾਰ ਹਾਂ, ਤੂੰ ਮੇਰੇ ਗੁਣਾਂ ਤੇ ਔਗੁਣਾਂ ਨੂੰ ਵਿਚਾਰਿਆ ਹੀ ਨਹੀਂ ਹੈ। ਪਤਾ ਨਹੀਂ ਕਿਹੜੇ ਪੂਰਬਲੇ ਕਰਮ ਕਰਕੇ ਮੈਨੂੰ ਬਖਸ਼ ਲਿਆ ਹੈ ਤੇ ਮੈਨੂੰ ਬਖਸ਼ਣ ਵਿੱਚ ਵੀ ਦੇਰੀ ਨਹੀਂ ਕੀਤੀ, ਬਖਸ਼ ਲਿਆ ਖਿਨ ਮਾਹੀ। ਖਿਨ ਕਹਿੰਦੇ ਨੇ ਬਹੁਤ ਥੋੜਾ ਸਮਾਂ। ਇਹ ਕਿੰਨਾ ਕੁ ਥੋੜਾ ਸਮਾਂ ਹੈ, ਇਸ ਨੂੰ ਵਿਦਵਾਨ ਮਹਾਂਪੁਰਖਾਂ ਨੇ ਸਮਝਾਇਆ ਹੈ। ਕਹਿੰਦੇ ਜਿਵੇਂ ਆਪਾਂ ਅੱਖ ਝਮਕਦੇ ਹਾਂ ਨਾ, ਅੱਖ ਝਮਕਣ ਦਾ ਜਿਹੜਾ ਸਮਾਂ ਥੋੜਾ ਜਿਹਾ ਹੁੰਦਾ ਹੈ, ਥੋੜੇ ਸਮੇਂ ਬਾਅਦ ਹੀ ਆਪਾਂ ਅੱਖ ਝਮਕਦੇ ਹਾਂ। ਸੋ ਇੱਕ ਇਸ ਅੱਖ ਝਮਕਣ ਦੇ ਸਮੇਂ ਨੂੰ ਨਿਮਖ ਕਹਿੰਦੇ ਨੇ, ਨਿਮਖ ਤੋਂ ਕਹਿੰਦੇ ਬਖਸ਼ ਲਿਆ ਖਿਨ ਮਾਹੀ। ਨਿਮਖ ਤੋਂ ਸ਼ਬਦ ਬਣਿਆ ਖਿਨ, ਅੱਖ ਝਮਕਣ ਦਾ ਸਮਾਂ। ਕਹਿੰਦੇ ਬਸ ਇੰਨੇ ਕੁ ਸਮੇਂ ਚ ਹੀ ਤੁਸੀਂ ਮੈਨੂੰ ਬਖਸ਼ ਲਿਆ, ਕਿੰਨੇ ਵੱਡੇ ਬਖਸ਼ਿੰਦੋ, ਮੇਰੇ ਇੰਨੇ ਗੁਨਾਹ ਨੇ, ਇੰਨੇ ਪਾਪ ਨੇ ਤੇ ਮੈਨੂੰ ਬਖਸ਼ਣ ਵਿੱਚ ਤੁਸੀਂ ਦੇਰੀ ਨਹੀਂ ਕੀਤੀ। ਹੇ ਮੇਰੇ ਮਾਲਕ ਵਾਹਿਗੁਰੂ, ਤੁਸੀਂ ਇੰਨੇ ਬਖਸ਼ਿੰਦੋ, ਮੇਰੇ ਗੁਣ ਤੇ ਔਗੁਣ ਨੂੰ ਪਾਸੇ ਰੱਖ ਕੇ ਮੇਰੇ ਤੇ ਬਖਸ਼ਿਸ਼ ਕੀਤੀ, ਮੈਨੂੰ ਔਗੁਣ ਯਾਰੇ ਨੂੰ ਇੱਕ ਖਿੰਨ ਵਿੱਚ ਅੱਖ ਚਮਕਣ ਦੇ ਸਮੇਂ ਵਿੱਚ ਹੀ ਬਖਸ਼ ਲਿਆ ਹੈ। ਨੌ ਨਿਧ ਪਾਈ ਵੱਜੀ ਵਾਧਾਈ, ਵਾਜੇ ਅਨਹਦ ਤੂਰੇ, ਤੇਰੀ ਕਿਰਪਾ ਨਾਲ ਮੈਂ ਨੌ ਨਿਧੀਆਂ ਨੂੰ ਆਪਣੇ ਅੰਦਰ ਹੀ ਪ੍ਰਾਪਤ ਕਰ ਲਿਆ ਹੈ। ਨੌ ਨਿਧੀਆਂ ਤੇ 18 ਸਿੱਧੀਆਂ ਮੰਨੀਆਂ ਜਾਂਦੀਆਂ ਨੇ। ਇਹ ਸਾਰੀਆਂ ਨਿਧੀਆਂ ਸਿੱਧੀਆਂ ਮੈਨੂੰ ਆਪਣੇ ਅੰਤਰ ਆਤਮੇ ਪ੍ਰਾਪਤ ਹੋਈਆਂ ਨੇ। ਵੱਜੀ ਵਧਾਈ ਆਪਣੇ ਅੰਦਰ ਹੀ, ਹੁਣ ਇਹ ਵਧਾਈ ਵੱਜੀ ਹੈ, ਖੁਸ਼ੀ ਦੀ ਲਹਿਰ ਪੈਦਾ ਹੋਈ ਹੈ। ਵਾਜੇ ਅਨਹਦ ਤੂਰੇ, ਮੇਰੇ ਅੰਤਰ ਆਤਮੇ ਅਨਾਹਦ ਸ਼ਬਦ ਦੇ ਵਾਜੇ ਵੱਜ ਪਏ ਨੇ, ਅੰਦਰੋਂ ਹੀ ਆਤਮਕ ਆਨੰਦ ਦੀ ਅਵਸਥਾ ਪ੍ਰਗਟ ਹੋ ਗਈ ਹੈ। ਕਹੁ ਨਾਨਕ ਮੈਂ ਵਾਰ ਘਰ ਪਾਇਆ, ਮੇਰੇ ਲਾਥੇ ਜੀ ਸਗਲ ਵਿਸੂਰੇ। ਇਸ ਪਾਵਨ ਸ਼ਬਦ ਦਾ ਚੌਥਾ ਬੰਦ ਸਮਾਪਤ ਕਰਦੇ ਹਾਂ। ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਮੈਂ ਆਪਣੇ ਘਰ ਦੇ ਅੰਦਰ ਹੀ, ਘਰ ਨਾਮ ਹੁੰਦਾ ਅੰਤਿਸ਼ ਕਰਨ ਦਾ, ਹਿਰਦੇ ਦਾ। ਵੈਸੇ ਹਰ ਇੱਕ ਹਿਰਦੇ ਅੰਦਰ ਵਾਹਿਗੁਰੂ ਪਰਮਾਤਮਾ ਦਾ ਵਾਸਾ ਹੈ, ਪਰ ਹਰ ਇੱਕ ਜੀਵ ਨੂੰ ਅੰਦਰੋਂ ਪਰਮਾਤਮਾ ਦਾ ਅਨੁਭਵ ਨਹੀਂ ਹੈ। ਅਸੀਂ ਕਹਿੰਦੇ ਹਾਂ ਕਿ ਰੱਬ ਸਾਡੇ ਅੰਦਰ ਹੈ, ਪਰ ਸਾਨੂੰ ਦਿਸਦਾ ਨਹੀਂ ਹੈ। ਸਾਰੇ ਕਹਿੰਦੇ ਨੇ ਰੱਬ ਅੰਦਰ ਵੱਸਦਾ, ਪਰ ਦਿਸਦਾ ਨਹੀਂ ਹੈ। ਤੋ ਦਿਸਦਾ ਕਿਵੇਂ ਹੈ? ਕਹਿੰਦੇ ਸ਼ਬਦ ਨਾਲ ਜੁੜ ਕੇ, ਬਾਣੀ ਦੀ ਕਮਾਈ ਕਰਕੇ। ਸੋ ਇਸ ਜਗਿਆਸੂ ਨੂੰ ਇਹ ਚੀਜ਼ ਅਨੁਭਵ ਦੇ ਵਿੱਚ ਆ ਗਈ ਹੈ, ਇਸ ਲਈ ਜਗਿਆਸੂ ਦੀ ਅਵਸਥਾ ਦੱਸਦੇ ਨੇ। ਜਗਿਆਸੂ ਕਹਿੰਦਾ ਹੈ ਕਿ ਹੇ ਸਤਿਗੁਰੂ, ਹੇ ਪਰਮਾਤਮਾ, ਮੈਂ ਤੇਰਾ ਸ਼ੁਕਰਾਨਾ ਕਰਦਾ ਹਾਂ ਕਿਉਂਕਿ ਤੇਰੀ ਸੰਗਤ ਕਰਕੇ, ਤੇਰੀ ਬਾਣੀ ਦੀ ਕਮਾਈ ਕਰਕੇ ਮੈਂ ਵਾਰ ਘਰ ਪਾਇਆ, ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਹੀ ਵਰ ਪਾ ਲਿਆ ਹੈ। ਵਰ ਵੈਸੇ ਪਤੀ ਨੂੰ ਕਹਿੰਦੇ ਨੇ, ਤੋ ਵਰ ਨਾਮ ਸ੍ਰੇਸ਼ਟ ਦਾ ਵੀ ਹੁੰਦਾ ਹੈ। ਕਹਿੰਦੇ ਜੋ ਸਾਰਿਆਂ ਦਾ ਪਤੀ ਮਾਲਕ ਵਾਹਿਗੁਰੂ ਉਸ ਨੂੰ ਪਾ ਲਿਆ ਹੈ, ਤੇ ਜੋ ਸਾਰੀਆਂ ਚੀਜ਼ਾਂ ਵਿੱਚੋਂ ਵਾਰ ਵਾਰ ਨਾਮ ਸ੍ਰੇਸ਼ਟ ਹੈ, ਚੰਗਾ ਹੈ, ਸੁੰਦਰ ਹੈ, ਐਸਾ ਸਰਬ ਸ੍ਰੇਸ਼ਟ ਵਾਹਿਗੁਰੂ ਪਰਮਾਤਮਾ ਮੈਂ ਆਪਣੇ ਹਿਰਦੇ ਰੂਪੀ ਘਰ ਵਿੱਚੋਂ ਹੀ ਪਾ ਲਿਆ ਹੈ, ਜਿਸ ਕਰਕੇ ਮੇਰੇ ਲਾਥੇ ਜੀ ਸਗਲ ਵਿਸੂਰੇ, ਵਿਸੂਰੇ ਕਹਿੰਦੇ ਝੋਰੇ, ਮੇਰੇ ਅੰਦਰ ਦੀਆਂ ਚਿੰਤਾਵਾਂ, ਮੇਰੇ ਅੰਦਰ ਦੇ ਝੋਰੇ ਸਾਰੇ ਲੱਥ ਗਏ ਨੇ, ਨਸ਼ਟ ਹੋ ਗਏ ਨੇ। ਐਸੀ ਵਾਹਿਗੁਰੂ ਪਰਮਾਤਮਾ ਦੀ ਬਖਸ਼ਿਸ਼ ਹੋਈ, ਉਸ ਪਰਮਾਤਮਾ ਦਾ ਅੰਤਰ ਆਤਮੇ ਮੈਨੂੰ ਅਨੁਭਵ ਹੋਇਆ, ਔਰ ਇਹ ਸਾਰੀ ਅਵਸਥਾ, ਸਾਰੀ ਬਖਸ਼ਿਸ਼ ਸਤਿਗੁਰੂ ਦੀ ਬਾਣੀ ਦੁਆਰਾ ਮੈਨੂੰ ਪ੍ਰਾਪਤ ਹੋਈ ਹੈ। ਇਸ ਕਰਕੇ ਗੁਰੂ ਦਾ ਸ਼ੁਕਰਾਨਾ ਇਸ ਸ਼ਬਦ ਦੇ ਚੌਥੇ ਬੰਦ ਵਿੱਚ ਮਹਾਰਾਜ ਜੀਆਂ ਨੇ ਕੀਤਾ। ਇਸ ਪ੍ਰਕਾਰ ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਇਸ ਪਾਵਨ ਸ਼ਬਦ ਦੇ ਚਾਰ ਬੰਦਾਂ ਵਿੱਚ ਜਗਿਆਸੂ ਦੀ ਆਰੰਭ ਤੋਂ ਲੈ ਕੇ ਅਖੀਰਲੀ ਆਤਮਕ ਅਵਸਥਾ ਦੀ ਪ੍ਰਾਪਤੀ ਵਾਲੀ ਅਵਸਥਾ ਦਾ ਜ਼ਿਕਰ ਕੀਤਾ ਹੈ, ਔਰ ਇਹ ਸਾਰੀ ਅਵਸਥਾ ਗੁਰਬਾਣੀ ਦੀ ਕਮਾਈ ਕਰਕੇ ਸਤਿਗੁਰੂ ਦੀ ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਤਿਗੁਰਾਂ ਦੇ ਸਨਮੁਖ ਹਾਜ਼ਰੀ ਭਰਦਿਆਂ ਜੋ ਪੜ੍ਹਿਆ ਸੁਣਿਆ, ਪੜ੍ਹੀ ਸੁਣੀ ਵਿਚਾਰ ਸਾਡੇ ਹਿਰਦੇ ਵਸੇ, ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ। ਸਤਿਗੁਰੂ ਸਾਹਿਬ ਔਰ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਹੋਈਆਂ ਭੁੱਲਾਂ ਦੀ ਸਾਧ ਸੰਗਤ ਜੀ ਖਿਮਾ ਦੇਣੀ, ਅੱਗੇ ਤੋਂ ਸਮਰੱਥ ਬਖਸ਼ਿਸ਼ ਕਰਨੀ ਜੀ। इतनियां बेनतियां प्रवान करनियां। आओ शब्द दियां आखरी पंक्तियां सरवण करके समाप्ति करिए जी। गुण अवगुण मेरा कछ ना बिचारिया, बखस लिया खिन माही, नौ निद पाई वजी वधाई, वाजे अनहद तूरे, कहो नानक मैं वर कर पाया, मेरे लाथे जी सगल विसूरे। वाहिगुरु जी का खालसा, वाहिगुरु जी की फतेह।